ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਨ ਤੁਮ ਜਗ ਆਈ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਧਾ ਇਹੋ ਫਲ ਨਾਹੀ ਜੀਓ ਜਿਸ ਜਲ ਨਿਧ ਕਾਰਨ ਤੁਮ ਜਗ ਆਈ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਧਾ ਇਹੋ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ ਬਾਹਰ ਢੂੰਡਤ ਬਹੁਤ ਦੁਖ ਪਾਵਾਹੀ ਕਰ ਅੰਮ੍ਰਿਤ ਘਟ ਮਾਹੀ ਜੀਓ ਰਹਾਓ ਅਵਗੁਣ ਛੋੜ ਗੁਣਾ ਕੋ ਧਾਵਹੋ ਕਰ ਅਵਗੁਣ ਪਛੁਤਾਹੀ ਜੀਓ ਸਾਰੇ ਅਪਸਰ ਕੀ ਸਾਰ ਨ ਜਾਣਾ ਹੈ ਫਿਰ ਫਿਰ ਕੀਚ ਬੁੜਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵ ਹੋ ਕਾਹੀ ਜੀਓ ਨਿਰਮਲ ਨਾਮ ਜਪਹੋ ਸਾਧ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗਹੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਭਾਵੈ ਤਿਉਂ ਰੱਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗਹੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਭਾਵੈ ਤਿਉਂ ਰੱਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨੀ ਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਤਖ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉੱਤੇ ਸੋਢੀ ਸੁਲਤਾਨ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਨੇਰੀ ਨਦਰ ਕਰਕੇ ਆਪਣੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦਿਦਾਰ और इस पावन स्थान ते इशनान बख्शिश कीते हन। सतगुरु गुरु रामदास महाराज जीआं दा कोटान कोट शुकर शुकर शुकराना है, क्योंकि दुनिया दे किसी भी कोने विच जिथे भी सिख विराजमान है उदी निता प्रति अरदास है कि श्री अमृतसर साहब जी दे दर्शन इशनान, और पातशाह ने अपने ते कृपा कीती है, अपन दर्शन भी कीते हन, इशनान दा सुभाग भी प्राप्त होया है। सतगुर जी दी निता प्रति मर्यादा जो सचखंड श्री दरबार साहिब हरिमंदर साहिब तो मुख वाक दी बख्शिश होई है, समुची मानवता दे कल्याण हित इस पावन पवित्र मुख वाक हुक्मनामे दी कथा विचार श्रवण करन वास्ते आपां जुड़ बैठे हां। पिछले दो दिन तो समुची सिख कौम उन्हां महान शहीदां नूं याद कर रही है, जिन्हां नूं आपां हर रोज अरदास विच भी याद करीदा, जिन्हां सिंह सिंघणियां ने धर्म हेत सीस दित्ते, बंद बंद कटवाए, खोपरियां लुहाइयां, चरखड़ियां ते चढ़े तन आरियां नाल चरवाए, अगे पड़ीदा गुरद्वारियां दी सेवा लई कुर्बानियां कीतियां। उन्हां महान शहीदां नूं आपां सबका ननकाणा साहब दे समूह शहीदां नूं परसों तो याद कर रहे हां। अज भी आपां उन्हां महान शहीदां नूं श्रद्धा ते सत्कार कुछ पल भेंट करना है। शहीदां दीआं गाथावां याद करनियां क्यों जरूरी हन? सत्संग, शहीद की जो मौत है वो कौम की हयात है, हयात तो हयात है वो मौत भी हयात है, शहीदां दी मौत भी कौम दी जिंदगी है, और शहीद कौम दी जिंद होया करते ने। जिन्हां कौमां विच शहीद पैदा नहीं हुंदे वो कौमां दुनिया दे नक्शे तो मिट जांदियां ने। जिहड़ियां कौमां अपने शहीदां नूं भुल जाण वो कौमां विच शहीद पैदा होने बंद हो जाते ने। उन्हां कौमां विच वो जोश, वो ताकत, वो बल, वो शक्ति जिहड़ी शहादत देण लई चाहीदी है वो शक्ति फिर मुक जांदी है। इसलिए साध संगत अपना शहीदां नूं याद करीदे, और सतगुरु गुरु ग्रंथ साहिब महाराज जी दी पावन बाणी ने इस गल दा जिक्र कीता है कि जिन्हां दे अंदर सबर है, त्याग है, वह संत और शहीद दी डिग्री प्राप्त कर लैंदे ने। हर एक सिख शहीद नहीं हो सकता। तुसी रोज ही स्कूलों विच वेखदे हो हरेक साल सैकड़े विद्यार्थी स्कूल विचों पास आउट हुंदे ने, एक स्कूल चो सैकड़े विद्यार्थी दूजे स्कूल चो सैकड़े विद्यार्थी, एक साल विच हजारां विद्यार्थी क्लास पास करदे ने, पर हजारां ही विद्यार्थी जिहड़े ने वो डॉक्टर नहीं बन सकते, इंजीनियर नहीं हो सकते, आईपीएस नहीं बन सकते। कोई हजारों तो बाद एक अद इंजीनियर बनता है, लखों तो बाद कोई एक अद किसी स्कूल चो डॉक्टर निकलता है, और लखों की तादार स्टूडेंटा की उन्हों विच्चों कोई एक अद किसी स्कूल विच्चों आईपीएस बनता है। ऐदा साध संगत सारे सिख शहीद की डिग्री नहीं लै सकते। शहीद होना, संत होना एक वक्री पढ़ाई है। जिन्हों उत्ते गुरु नदरे अनायत करते ने उन्हों कोलों ओ बख्शिशां करके ओ पढ़ाई भी करवाउंदे ने उन्हां नूं, और साध संगत गुरु फिर उन्हां नूं ओ डिग्री भी दिंदा है शहीद दी। शहीद दी डेफिनेशन है जिहदे अंदर कोई भरम ना रवे, कोई भय ना रवे, जिहदे अंदर त्याग करन दी समर्था पूरी हो जाए, जिस दे अंदर सबर इन्ना पक जाए कि उहदे सबर नूं कोई खरीद ना सके, उहदा कोई मुल ना ला सके। आम बंदे दे मन विच भरम रहिंदा है ਜੇ ਆਹ ਕੁਝ ਹੋ ਗਿਆ ਫਿਰ ਪਰਿਵਾਰ ਦਾ ਕੀ ਬਣੇਗਾ, ਬੱਚਿਆਂ ਦਾ ਕੀ ਬਣੇਗਾ, ਬਾਅਦ ਵਿੱਚ ਬਜ਼ੁਰਗ ਮਾਂ ਪਿਓ ਦਾ ਕੀ ਹੋਏਗਾ। ਜਿਹੜੇ ਲੋਕ ਇਸ ਭਰਮ ਵਿੱਚ ਰਹਿੰਦੇ ਨੇ ਉਹ ਭੈ ਵਿੱਚ ਰਹਿੰਦੇ ਨੇ, ਔਰ ਜਿਸ ਦੇ ਅੰਦਰ ਇਸ ਗੱਲ ਦਾ ਭੈ ਹੈ ਉਹ ਕਦੇ ਸ਼ਹਾਦਤ ਨਹੀਂ ਦੇ ਸਕਦਾ। ਜਿੰਨੇ ਸ਼ਹੀਦ ਹੋਏ ਨੇ ਤੁਸੀਂ ਇਤਿਹਾਸ ਪੜ੍ਹਿਓ, ਉਹਨਾਂ ਨੇ ਇਹ ਨਹੀਂ ਚਿੱਤ ਵਿੱਚ ਭਰਮ ਆਇਆ ਬਾਅਦ ਵਿੱਚ ਬੱਚਿਆਂ ਦਾ ਕੀ ਬਣੇਗਾ, ਬਾਅਦ ਵਿੱਚ ਮਾਂ ਪਿਓ ਦਾ ਕੀ ਹੋਏਗਾ। ਇੱਥੋਂ ਤੱਕ ਕਿ ਵੀ ਮਨ ਵਿੱਚ ਖਿਆਲ ਨਹੀਂ ਆਇਆ ਕਦੇ ਕਿ ਬਾਅਦ ਵਿੱਚ ਖਬਰਿਆ ਕਿਸੇ ਨੇ ਸਾਡੀ ਸ਼ਹਾਦਤ ਦਾ ਮੁੱਲ ਪਾਉਣਾ ਕਿ ਨਹੀਂ ਪਾਉਣਾ। ਅਸੀਂ ਤਾਂ ਇਹੀ ਕੁਝ ਸੋਚੀ ਜਾਂਦੇ, ਕੌਮ ਨੇ ਖਬਰਿਆ ਮੁੱਲ ਵੀ ਪਾਉਣਾ ਕਿ ਨਹੀਂ ਪਾਉਣਾ। ਸ਼ਹੀਦ ਕਦੇ ਸ਼ਹਾਦਤ ਦਾ ਮੁੱਲ ਨਹੀਂ ਵੇਖ ਕੇ ਸ਼ਹਾਦਤ ਦਿੰਦਾ। ਸ਼ਹੀਦ ਦੇ ਭਰਮ ਨਹੀਂ ਮਨ ਵਿੱਚ ਉਹਦੇ ਹੁੰਦਾ ਕਿ ਬੱਚਿਆਂ ਦਾ ਕੀ ਹੋਏਗਾ ਬਾਅਦ ਵਿੱਚ, ਬਜ਼ੁਰਗ ਮਾਂ ਪਿਓ ਦਾ ਕੀ ਹੋਏਗਾ। ਇਹ ਸ਼ਹੀਦ ਦੇ ਅੰਦਰ ਭਰਮ ਨਹੀਂ। ਤਾਂਹੀਓ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ, ਸਾਬਰ ਸਿਦਕ ਸ਼ਹੀਦ ਭਰਮ ਭੌ ਖੋਬਣਾ। ਉਹਦੇ ਅੰਦਰ ਸਬਰ ਇੰਨਾ ਪੱਕਾ ਹੋ ਗਿਆ, ਉਹਦੇ ਸਿਦਕ ਨੂੰ ਕੋਈ ਬੰਦਾ ਖਰੀਦ ਨਹੀਂ ਸਕਦਾ। ਇਹ ਸ਼ਹੀਦ ਦੀ ਡੈਫੀਨੇਸ਼ਨ ਹੈ। ਔਰ ਸ਼ਹੀਦ ਦੇ ਅੰਦਰ ਨਾ ਭਰਮ ਹੁੰਦਾ ਨਾ ਭੈ ਹੁੰਦਾ। ਫਿਰ ਪਾਤਸ਼ਾਹ ਕੋਲੋਂ ਪੁੱਛੀਏ, ਮਹਾਰਾਜ ਜੀ ਉਹ ਪੜ੍ਹਾਈ ਕਿਹੜੀ ਕਰਦੇ ਨੇ? ਹਜ਼ੂਰ ਨੇ ਕਿਹਾ, ਉਹਨਾਂ ਦੀ ਪੜ੍ਹਾਈ ਵਿੱਚ ਪਹਿਲਾ ਸਬਜੈਕਟ ਇਹ ਗੁਰੂ ਸ਼ਾਮਲ ਕਰ ਦਿੰਦਾ, ਉਹ ਆਪਣੀ ਸਿਆਣਪ ਛੱਡ ਦਿੰਦੇ ਨੇ। ਅਸੀਂ ਕਹਿੰਦੇ ਅਸੀਂ ਸਿਆਣੇ ਬਹੁਤ ਆ, ਅਸੀਂ ਸੋਚ ਸਮਝ ਕੇ ਚੱਲੀਦਾ। ਜਿਹੜਾ ਸਾਧ ਸੰਗਤ ਨਤੀਜਾ ਸੋਚਣ ਲੱਗ ਜਾਏ ਕਿ ਬਾਅਦ ਚ ਨਤੀਜਾ ਕੀ ਹੋਣਾ, ਉਹ ਸ਼ਹਾਦਤ ਦੇ ਨਹੀਂ ਸਕੇਗਾ। ਜਿਹੜੇ ਲੋਕ ਨਤੀਜੇ ਸੋਚਣ ਲੱਗ ਜਾਣ ਕਿ ਬਾਅਦ ਵਿੱਚ ਨਤੀਜਾ ਕੀ ਨਿਕਲੇਗਾ, ਉਹ ਫਿਰ ਸ਼ਹਾਦਤ ਨਹੀਂ ਦੇ ਸਕਦੇ। ਸ਼ਹਾਦਤ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਨੂੰ ਗੁਰੂ ਪੜ੍ਹਾਈ ਕਰਾਉਂਦਾ, ਉਹ ਸਭ ਤੋਂ ਪਹਿਲਾਂ ਆਪਣੀ ਸਿਆਣਪ ਛੱਡਦਾ। ਉਹਨੂੰ ਇਸ ਗੱਲ ਤੇ ਕੋਈ ਸਿਆਣਪ ਨਹੀਂ ਹੈ ਕਿ ਬਾਅਦ ਵਿੱਚ ਨਤੀਜਾ ਕੀ ਹੋਏਗਾ। ਉਹ ਸਭ ਕੁਝ ਗੁਰੂ ਨੂੰ ਸਮਰਪਣ, ਗੁਰਧਾਮਾਂ ਨੂੰ ਸਮਰਪਣ ਹੋ ਕੇ ਕਰਦਾ। ਇਹ ਨਹੀਂ ਸੋਚਦਾ ਕਿ ਬਾਅਦ ਵਿੱਚ ਮੇਰਾ ਨਤੀਜਾ ਕੀ ਹੋਣਾ। ਇੱਕ ਨੰਬਰ ਤੇ ਉਹ ਸਿਆਣਪ ਛੱਡਦਾ, ਦੋ ਨੰਬਰ ਤੇ ਗੁਰੂ ਉਹਦੀ ਰਸਨਾ ਉੱਤੇ ਆਪੇ ਹੀ ਚਲਾ ਦਿੰਦਾ। ਉਹ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਅੱਠੇ ਪਹਿਰ ਸਿਮਰਨ ਕਰਨ ਲੱਗ ਪੈਂਦਾ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਸੀਂ ਕਈ ਵਾਰ ਸੁਣਿਆ ਹੋਏਗਾ, ਜਿਨ੍ਹਾਂ ਨੇ ਸ਼ਹਾਦਤ ਦਿੱਤੀ, ਸੌ ਸੌ ਜਪਜੀ ਸਾਹਿਬ ਦੇ ਪਾਠ ਦਾ ਨਿਤਨੇਮ ਹੈ। ਸੌ ਸੌ ਜਪਜੀ ਸਾਹਿਬ ਦਾ ਪਾਠ ਇੱਕ ਦਿਨ ਦਾ ਨਿਤਨੇਮ ਸੀ ਉਹਨਾਂ ਦਾ। ਤੇ ਆਪਣੇ ਮਨਾਂ ਚ ਹੱਥ ਮਾਰੀਏ, ਆਪਾਂ ਸਾਰੇ ਵੀ ਚਾਰ ਕਰੀਏ। ਮੈਂ ਵੀ ਕਈ ਵਾਰ ਸੋਚਦਾ ਹਾਂ, ਮਨਾਂ ਆਪਣਾ ਤਾਂ ਪੂਰੇ ਦਿਨ ਵਿੱਚ ਕਈ ਵਾਰ ਇੱਕ ਜਪਜੀ ਸਾਹਿਬ ਪੂਰਾ ਨਹੀਂ ਹੁੰਦਾ। ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਦਿਨ ਵਿੱਚ ਸੌ ਸੌ ਜਪਜੀ ਸਾਹਿਬ ਦੇ ਪਾਠ ਕੀਤੇ। ਸਾਡਾ ਤਾਂ ਇੱਕ ਨਿਤਨੇਮ ਨਹੀਂ ਪੂਰਾ ਹੋ ਰਿਹਾ ਪੂਰੇ ਦਿਨ ਚ, ਉਹ ਵੀ ਪਤਾ ਨਹੀਂ ਕਿੰਨੇ ਮਹੀਨੇ ਕਿੰਨਿਆਂ ਸਾਲਾਂ ਦਾ ਜੇ ਅੱਧ ਵਿਚਕਾਰ ਅਧੂਰਾ ਪਿਆ। ਤੁਸੀਂ ਗਿਣਤੀ ਕਰਕੇ ਵੇਖਿਓ, ਕਦੇ ਕੋਈ ਬਾਣੀ ਦਾ ਪਾਠ ਰਹਿ ਗਿਆ, ਕਦੇ ਕੋਈ ਬਾਣੀ ਦਾ ਪਾਠ ਅਧੂਰਾ ਰਹਿ ਗਿਆ। ਸਾਡਾ ਤਾਂ ਪੂਰਾ ਨਹੀਂ ਨਿਤਨੇਮ ਹੋ ਰਿਹਾ। ਸ਼ਹਾਦਤ ਦੇਣ ਵਾਲਿਆਂ ਦੀ ਬੰਦਗੀ ਬਹੁਤ ਹੈ, ਉਹਨਾਂ ਤੋਂ ਗੁਰੂ ਕਰਵਾਉਂਦਾ, ਫਿਰ ਆਪ ਨਹੀਂ ਉਹ ਕਰਦੇ। ਉਹਨਾਂ ਦੀ ਰਸਨਾ ਤੇ ਹਰ ਵਕਤ ਸਿਮਰਨ ਚੱਲ ਪੈਂਦਾ। ਤਿੰਨ ਨੰਬਰ ਤੇ ਉਹਨੂੰ ਗੁਰੂ ਪੜ੍ਹਾਈ ਕਰਾਉਂਦਾ, ਆਸ ਗੁਰੂ ਤੇ ਰੱਖਦਾ, ਬੰਦਿਆਂ ਤੇ ਆਸ ਨਹੀਂ ਰੱਖਦਾ। ਬਾਅਦ ਵਿੱਚ ਮੇਰੇ ਬੱਚਿਆਂ ਨੂੰ ਕੌਮ ਸੰਭਾਲੇਗੀ ਜਾਂ ਨਹੀਂ ਸੰਭਾਲੇਗੀ, ਕੋਈ ਬੰਦਾ ਮੈਨੂੰ ਕੀ ਦਹੇਗਾ, ਇਹ ਆਸ ਉਹਦੀ ਬੰਦਿਆਂ ਤੇ ਨਹੀਂ ਹੁੰਦੀ। ਕਿਉਂਕਿ ਬੰਦਿਆਂ ਤੇ ਰੱਖੀ ਹੋਈ ਆਸ ਟੁੱਟ ਜਾਂਦੀ ਹੈ, ਬੰਦਿਆਂ ਤੇ ਰੱਖੀ ਹੋਈ ਆਸ ਅਧੂਰੀ ਹੋ ਜਾਂਦੀ ਹੈ। ਜਦੋਂ ਉਹ ਸ਼ਹਾਦਤ ਦੇਣ ਵਾਲਾ ਗੁਰੂ ਉਤੋਂ ਪੜ੍ਹਾਈ ਕਰਾਉਂਦਾ, ਉਹਦੀ ਪੜ੍ਹਾਈ ਵਿੱਚ ਚੌਥਾ ਸਬਜੈਕਟ ਸ਼ਾਮਲ ਹੁੰਦਾ, ਉਹ ਆਸ ਆਪਣੇ ਗੁਰੂ ਤੇ ਰੱਖਦਾ, ਕਿਸੇ ਬੰਦੇ ਤੇ ਨਹੀਂ। ਉਹ ਆਪਣੇ ਪਰਿਵਾਰ ਬੱਚਿਆਂ ਦਾ ਹੱਥ ਆਪਣੇ ਗੁਰੂ ਨੂੰ ਫੜਾ ਕੇ ਜਾਂਦਾ, ਕਿਸੇ ਬੰਦਿਆਂ ਨੂੰ ਨਹੀਂ ਫੜਾਉਂਦਾ ਕਦੇ। ਔਰ ਪੰਜਵਾਂ, ਉਹਦਾ ਸਬਜੈਕਟ ਗੁਰੂ ਉੱਤੇ ਕਿਰਪਾ ਬਖਸ਼ਿਸ਼ ਕਰਦਾ। ਇਹ ਸ਼ਹਾਦਤ ਦੇਣ ਵਾਲੇ ਸ਼ਹੀਦ ਦੀ ਡੈਫੀਨੇਸ਼ਨ ਹੈ। ਸਾਧ ਸੰਗਤ ਉਹ ਆਸ ਗੁਰੂ ਤੇ ਰੱਖ ਕੇ ਚੱਲਦਾ, ਔਰ ਫਿਰ ਕਮਾਲ ਦੀ ਗੱਲ, ਉਹਦੇ ਅੰਦਰੋਂ ਗੁਰੂ ਭਰਮ ਤੇ ਭੈ ਦੋ ਚੀਜ਼ਾਂ ਦਾ ਨਾਸ਼ ਕਰ ਦਿੰਦਾ। ਜੇ ਉਹ ਇਹ ਚਾਰ ਡਿਗਰੀਆਂ ਪੜ੍ਹਦਾ, ਪੰਜ ਨੰਬਰ ਤੇ ਉਹਦੇ ਅੰਦਰੋਂ ਭਰਮ ਤੇ ਭੈ ਦੋਵੇਂ ਚੀਜ਼ਾਂ ਮੁੱਕ ਜਾਂਦੀਆਂ ਨੇ, ਨਾ ਉਹ ਭਰਮ ਵਿੱਚ ਹੁੰਦਾ ਨਾ ਉਹ ਭੈ ਵਿੱਚ ਹੁੰਦਾ। ਇੱਕੋ ਹੀ ਸਲੋਕ ਵਿੱਚ ਤੁਹਾਨੂੰ ਜਵਾਬ ਮਿਲ ਜਾਣਾ, ਤੁਸੀਂ ਪੜ੍ਹਦੇ ਰਹਿੰਦੇ ਹੋ। ਉਹਦੇ ਵਿੱਚ ਪਾਤਸ਼ਾਹ ਨੇ ਕਿਹਾ, ਆ ਸ਼ਹੀਦ ਦੀ ਪੜ੍ਹਾਈ ਸਮਝੋ, ਕਿਹੜੀ ਸਹਿਬ ਕਹਿੰਦੇ ਤਜੋ ਸਿਆਣਪ ਸੁਰਜਨੋ ਪੜੋ ਤਜੋ ਸਿਆਣਪ ਸੁਰਜਨ ਗੱਜ ਕੇ ਤਜੋ ਸਿਆਣਪ ਸੁਰਜਨੋ ਤਜੋ ਸਿਆਣਪ ਸਿਮਰੋ ਹਰ ਹਰ ਰਾਏ ਇਕ ਆਸ ਹਰ ਮਨ ਰੱਖੇ ਨਾਨਕ ਦੁਖ ਪਰਮ ਪਾ ਜਾਏ ਇੱਕ ਆਸ ਮਨ ਚ ਰੱਖਦੇ ਨੇ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਾ ਜਾਏ ਇਹ ਸ਼ਹੀਦ ਦੀ ਪਰਿਭਾਸ਼ਾ ਗੁਰੂ ਉਹਨੂੰ ਆਸ ਇੱਕ ਤੇ ਬੰਨ ਦਿੰਦਾ ਉਹ ਬੰਦਿਆਂ ਤੇ ਆਸ ਨਹੀਂ ਰੱਖਦਾ ਸਿਆਣਪ ਛੱਡ ਦਿੰਦਾ ਹਰ ਵਕਤ ਸਿਮਰਨ ਚੱਲ ਪੈਂਦਾ ਗੁਰੂ ਉਹਦੇ ਅੰਦਰੋਂ ਭੈ ਤੇ ਭਰਮ ਦੂਰ ਕਰ ਦਿੰਦਾ ਇਹੀਓ ਭਾਈ ਗੁਰਦਾਸ ਸਾਹਿਬ ਨੇ ਕਿਹਾ ਸਾਬਰ ਸਿਦਕ ਸ਼ਹੀਦ ਭਰਮ ਪੋ ਖੋਬਣ ਉਹਦੇ ਅੰਦਰ ਭਰਮ ਦੀ ਰਹਿੰਦਾ ਬਾਅਦ ਵਿੱਚ ਕੀ ਬਣੇਗਾ ਜਦੋਂ ਸਕਤਾ ਸ਼੍ਰੀ ਨਨਕਾਣਾ ਸਾਹਿਬ ਵਰਤਿਆ ਇਹ ਤੋਂ ਪਹਿਲਾਂ ਸਾਧ ਸੰਗਤ ਗੁਰਸਿੱਖਾਂ ਨੇ ਪਿੰਡ ਪਿੰਡ ਘੁੰਮ ਕੇ ਲੋਕਾਂ ਨੂੰ ਸੁਚੇਤ ਕੀਤਾ ਭਾਈ ਆਓ ਨਨਕਾਣਾ ਸਾਹਿਬ ਯਾਦ ਕਰਾਉਣੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਅਸਥਾਨ ਤੇ ਆਹ ਕੁਝ ਮਹੰਤ ਨਰੈਣੂ ਕੋ ਕਰਮ ਕਰਨ ਲੱਗ ਪਏ ਜਦੋਂ ਆ ਕੇ ਉਸ ਜੱਜ ਨੇ ਧਾ ਮਾਰ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਕਿਹਾ ਸੀ ਉਹ ਸਿੱਖੋ ਉਹ ਖਾਲਸੇ ਉਹ ਕਾਲੀਓ ਤੁਸੀਂ ਡੁੱਬ ਗਏ ਹੋ ਕਿਉਂ ਜਿਸ ਦਰ ਉੱਤੇ ਬੱਚੀਆਂ ਦੀ ਇੱਜ਼ਤ ਮਹਿਫੂਜ਼ ਹੁੰਦੀ ਸੀ ਅੱਜ ਉਸ ਦਰ ਉੱਤੇ ਮੇਰੀ ਬੱਚੀ ਦੀ ਅਜ਼ਮਤ ਲੁੱਟੀ ਗਈ ਹੈ ਅੱਜ ਉਸ ਦਰ ਉੱਤੇ ਮੇਰੀ ਬੱਚੀ ਦੀ ਆਵਰੂ ਲੁੱਟੀ ਗਈ ਹੈ ਕਿਸੇ ਨੇ ਮੇਰੀ ਗੱਲ ਨਨਕਾਣਾ ਸਾਹਿਬ ਸੁਣੀ ਨਹੀਂ ਜਦੋਂ ਨੇ ਧਾ ਮਾਰੀ ਫਿਰ ਲਕਸ਼ਮਣ ਸਿੰਘ ਧਾਰੋ ਵਾਲੀ ਸਰਦਾਰ ਕਰਤਾਰ ਸਿੰਘ ਝੱਬਰ ਇਨੀ ਜਥੇ ਬਣਾ ਕੇ ਪਿੰਡ ਪਿੰਡ ਲੋਕਾਂ ਨੂੰ ਸੁਚੇਤ ਕੀਤਾ ਭਾਈ ਆਹ ਕੁਝ ਨਨਕਾਣਾ ਸਾਹਿਬ ਹੋ ਰਿਹਾ ਔਰ ਜਿਹੜੇ ਪਿੰਡ ਜਾ ਕੇ ਤਾਗੀਦ ਕਰਦੇ ਸੀ ਨਾ ਉੱਥੇ ਇੱਕ ਕਾਗਜ਼ ਹੱਥ ਵਿੱਚ ਲੈ ਕੇ ਨਾਲ ਲਿਖਦੇ ਸੀ ਭਾਈ ਨਨਕਾਣਾ ਸਾਹਿਬ ਨੂੰ ਯਾਦ ਕਰਾਉਣ ਲਈ ਸ਼ਹੀਦਾਂ ਦੀ ਲਿਸਟ ਬਣ ਰਹੀ ਹੈ ਜਿਹਨੇ ਸ਼ਹਾਦਤ ਦੇਣੀ ਉਹ ਆਪਣਾ ਨਾਮ ਲਿਖਾਓ ਕਿਸੇ ਪਿੰਡ ਚੋਂ ਇੱਕ ਬੰਦਾ ਕਿਸੇ ਚੋਂ ਦੋ ਬੰਦੇ ਕਈ ਪਿੰਡ ਸਲਾਹਾਂ ਕਰਦੇ ਵੀ ਰਹਿ ਗਏ ਉਹਨੇ ਅਗਲੇ ਪਿੰਡ ਚਲੇ ਜਾਣਾ ਉੱਥੇ ਲੋਕਾਂ ਨੂੰ ਇਕੱਠੇ ਕਰਕੇ ਤਾਗੀਦ ਕਰਨੀ ਹਰ ਪਿੰਡ ਤੋਂ ਲਿਸਟ ਬਣ ਰਹੀ ਸੀ ਕਿਸੇ ਪਿੰਡੋਂ ਇੱਕ ਕਿਸੇ ਪਿੰਡੋਂ ਦੋ ਬੰਦੇ ਬੀਬੀਆਂ ਸ਼ਹਾਦਤ ਦੇਣ ਲਈ ਨਾਮ ਲਿਖਾ ਰਹੇ ਸੀ ਸਰਦਾਰ ਲਕਸ਼ਮਣ ਸਿੰਘ ਧਾਰੋਵਾਲ ਅੱਜ ਤਾਕੀਦ ਕਰਦਿਆਂ ਕਰਦਿਆਂ ਇੱਕ ਪਿੰਡ ਗਏ ਨੇ ਉਹ ਪਿੰਡ ਦਾ ਨਾਮ ਜਰਗ ਹੈ ਇਤਿਹਾਸ ਵਿੱਚ ਜਰਗ ਜਾ ਕੇ ਜਦੋਂ ਤਾਕੀਦ ਕੀਤੀ ਉਸ ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕਰਕੇ ਇੱਕ ਪਾਸੇ ਬੀਬੀਆਂ ਬੈਠੀਆਂ ਨੇ ਇੱਕ ਪਾਸੇ ਬੰਦੇ ਤਾਕੀਦ ਕਰਕੇ ਕਿਹਾ ਭਾਈ ਆਹ ਕੁਝ ਨਨਕਾਣਾ ਸਾਹਿਬ ਹੋ ਰਿਹਾ ਆਓ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਅਸਥਾਨ ਨੂੰ ਯਾਦ ਕਰਾਈਏ ਜਿਹਨੇ ਸ਼ਹਾਦਤ ਦੇਣੀ ਭਾਈ ਸ਼ਹੀਦਾਂ ਦੀ ਲਿਸਟ ਬਣ ਰਹੀ ਹੈ ਆਪੋ ਆਪਣਾ ਨਾਮ ਲਿਖਾਓ ਉਸ ਪਿੰਡ ਵਿੱਚ ਇੱਕ ਫੌਜੀ ਰਹਿੰਦਾ ਸਰਦਾਰ ਕੇਰ ਸਿੰਘ ਇਹ ਅੰਗਰੇਜ਼ਾਂ ਦੀ ਫੌਜ ਚੋਂ ਆਇਆ ਦਲੇਰ ਬੜਾ ਫੌਜੀ ਵੈਸੇ ਵੀ ਦਲੇਰ ਹੁੰਦੇ ਨੇ ਪਰ ਜਵਾਨੀ ਵਿੱਚ ਇਹਦੇ ਘਰ ਵਾਲੀ ਚੜ੍ਹਾਈ ਕਰ ਗਈ ਹੈ ਇਹਦਾ ਛੋਟਾ ਜਿਹਾ ਬੱਚਾ ਇਹਦੀ ਮਾਂ ਨੇ ਪਾਲਿਆ ਸਾਧ ਸੰਗਤ ਜਦੋਂ ਦਾਦੀ ਮਾਂ ਤੋਂ ਬਗੈਰ ਉਹ ਬੱਚੇ ਨੂੰ ਦਾਦੀ ਪਾਲ ਰਹੀ ਸੀ ਉਹਨੇ ਰੋਜ਼ ਰਾਤ ਨੂੰ ਆਪਣੇ ਨਾਲ ਸਲਾਉਣ ਲੱਗਿਆ ਕੋਈ ਕਥਾ ਸੁਣਾਉਣੀ ਰੋਜ਼ ਸੁਣਾਉਣਾ ਆ ਪੁੱਤ ਮੈਂ ਤੈਨੂੰ ਫਤਿਹਗੜ੍ਹ ਸਾਹਿਬ ਦੇ ਸ਼ਹੀਦਾਂ ਦੀ ਕਥਾ ਸੁਣਾਵਾਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦੀ ਕਥਾ ਸੁਣਾਵਾਂ ਕਦੇ ਗੁਰੂ ਅਰਜਨ ਦੇ ਮਹਾਰਾਜ ਦੀ ਸਾਖੀ ਸੁਣਾਉਣੀ ਕਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸੁਣਾਉਣੀ ਕਈ ਵਾਰ ਇਹ ਬੱਚੇ ਨੇ ਸੁਣ ਸੁਣ ਕੇ ਦਾਦੀ ਨੂੰ ਸੁਣਦਿਆਂ ਸੁਣਦਿਆਂ ਕਹਿ ਦੇਣਾ ਦਾਦੀ ਮਾਂ ਦਾਦੀ ਮਾਂ ਮੈਂ ਵੀ ਸ਼ਹੀਦ ਹੋਣਾ ਦਾਦੀ ਨੇ ਮੂੰਹ ਤੇ ਹੱਥ ਰੱਖ ਦੇਣਾ ਨਾ ਪੁੱਤ ਸ਼ਹੀਦ ਤਾਂ ਤਕੜੇ ਹੁੰਦੇ ਨੇ ਪੁੱਤ ਉਹ ਤਾਂ ਜੇ ਬੱਚਾ ਜਿਹਾ ਛੋਟਾ ਜਿਹਾ ਪੁੱਤ ਸ਼ਹੀਦ ਤਾਂ ਤਕੜੇ ਹੋ ਕੇ ਹੋਈਦਾ ਤੂੰ ਤੇ ਬੱਚਾ ਸਾਧ ਸੰਗਤ ਇਹਦੀ 11 ਸਾਲ ਦੀ ਉਮਰ ਹੋ ਗਈ ਅੱਜ ਉਹ ਪਿੰਡ ਵਿੱਚ ਤਾਕੀਦ ਕਰ ਰਹੇ ਨੇ ਲਕਸ਼ਮਣ ਸਿੰਘ ਧਾਰੋਵਾਲ ਸਾਧ ਸੰਗਤ ਜਦੋਂ ਅਖੀਰ ਤੇ ਕਿਹਾ ਭਾਈ ਸ਼ਹੀਦਾਂ ਦੀ ਲਿਸਟ ਬਣਨੀ ਹੈ ਨਾਮ ਲਿਖਾਓ ਬੰਦਿਆਂ ਵੱਲੋਂ ਉਹ ਫੌਜੀ ਸਰਦਾਰ ਕੇਰ ਸਿੰਘ ਨੇ ਹੱਥ ਖੜਾ ਕੀਤਾ ਜੀ ਮੇਰਾ ਨਾਮ ਲਿਖੋ ਸਰਦਾਰ ਕੇਰ ਸਿੰਘ ਮੇਰਾ ਨਾਮ ਲਿਖੋ ਸ਼ਹੀਦਾਂ ਦੀ ਲਿਸਟ ਵਿੱਚ ਸਰਦਾਰ ਕੇਰ ਸਿੰਘ ਫੌਜੀ ਮੇਰਾ ਨਾਮ ਲਿਖੋ ਬੰਦਿਆਂ ਵੱਲੋਂ ਸਰਦਾਰ ਕੇਰ ਸਿੰਘ ਬੋਲਿਆ ਬੀਬੀਆਂ ਵੱਲੋਂ ਦਾਦੀ ਦੀ ਗੋਦ ਚ ਬੈਠਾ 11 ਸਾਲ ਦਾ ਬੱਚਾ ਬੋਲ ਪਿਆ ਉੱਠ ਕੇ ਖੜਾ ਹੋ ਕੇ ਹੱਥ ਖੜਾ ਕਰਕੇ ਮੇਰਾ ਨਾਮ ਲਿਖੋ ਜੀ ਸ਼ਹੀਦਾਂ ਦੀ ਲਿਸਟ ਵਿੱਚ ਦਰਬਾਰਾ ਸਿੰਘ ਪੁੱਤਰ ਸਰਦਾਰ ਕੇਰ ਸਿੰਘ ਬੀਬੀਆਂ ਨੇ ਫੜ ਕੇ ਬਿਠਾ ਲਿਆ ਬੇਟਾ ਤੂੰ ਛੋਟਾ ਉੱਥੇ ਤੇ ਵੱਡਿਆਂ ਨੇ ਜਾਣਾ ਗੁਰਦੁਆਰਾ ਸਾਹਿਬ ਯਾਦ ਕਰਾਉਣ ਜਾਣਾ ਵੱਡਿਆਂ ਨੇ ਜਾਣਾ ਤੂੰ ਛੋਟਾ
ਉਹਨੇ ਜਿੱਦ ਕਰਕੇ ਕਿਹਾ ਨਹੀਂ ਮੈਂ ਵੀ ਸ਼ਹੀਦ ਹੋਣਾ, ਮੈਂ ਵੀ ਸ਼ਹੀਦ ਹੋਣਾ। ਬੰਦਿਆਂ ਵੱਲੋਂ ਉੱਠ ਕੇ ਸਰਦਾਰ ਕੇਹਰ ਸਿੰਘ ਆਪਣੇ ਪੁੱਤਰ ਕੋਲ ਗਿਆ, ਪਿਆਰ ਨਾਲ ਕਿਹਾ ਬੇਟਾ ਉੱਥੇ ਵੱਡਿਆਂ ਨੇ ਜਾਣਾ। ਤੇ ਜਿਹੜੀ ਗੱਲ ਫਿਰ ਉਸ ਬੱਚੇ ਨੇ ਕਹੀ, ਸਭ ਦੇ ਮੂੰਹ ਤੇ ਤਾਲਾ ਲੱਗ ਗਿਆ। ਉਹ 11 ਸਾਲ ਦਾ ਦਰਬਾਰਾ ਸਿੰਘ ਬੋਲਿਆ, ਕਹਿੰਦਾ ਤੁਸੀਂ ਕਹਿੰਦੇ ਹੋ ਵੱਡਿਆਂ ਨੇ ਜਾਣਾ, ਮੈਂ ਛੋਟਾ ਆ, ਮੈਂ ਸ਼ਹੀਦ ਨਹੀਂ ਹੋ ਸਕਦਾ, ਮੇਰੀ ਉਮਰ ਤਾਂ 11 ਸਾਲ ਦੀ ਹੈ, ਜੇ 7.5 ਸਾਲ ਦੇ ਬਾਬਾ ਫਤਿਹ ਸਿੰਘ ਸ਼ਹੀਦ ਹੋ ਸਕਦੇ ਨੇ, ਮੈਂ ਕਿਉਂ ਨਹੀਂ ਹੋ ਸਕਦਾ। ਜੇ 9 ਸਾਲ ਦੀ ਉਮਰ ਦੇ ਬਾਬਾ ਜ਼ੋਰਾਵਰ ਸਿੰਘ ਸ਼ਹੀਦ ਨੇ, ਮੈਂ ਕਿਉਂ ਨਹੀਂ ਹੋ ਸਕਦਾ, ਮੇਰੀ ਤਾਂ ਉਮਰ 11 ਸਾਲ ਦੀ ਹੈ। ਕਹਿੰਦੇ ਨੇ ਫਿਰ ਸਭ ਦੀ ਜ਼ੁਬਾਨ ਚੁੱਪ ਹੋ ਗਈ। ਸਰਦਾਰ ਲਕਸ਼ਮਣ ਸਿੰਘ ਧਾਰੋਵਾਲ ਨੇ ਕਿਹਾ, ਸਰਦਾਰ ਕੇਹਰ ਸਿੰਘ ਜੀ ਸੋਚ ਲਓ, ਇਹ ਫੈਸਲਾ ਹੁਣ ਤੁਹਾਡੇ ਤੇ ਹੈ। ਪਿਓ ਨੇ ਮਨ ਨੂੰ ਜ਼ਿਗਰਾ ਬੰਨ ਕੇ ਗੱਲ ਕਹੀ, ਜੇ ਮੇਰਾ ਪੁੱਤ ਕਲਗੀਧਰ ਪਾਤਸ਼ਾਹ ਦੀ ਇਸ ਸੇਵਾ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ ਸ਼ਹਾਦਤ ਦੇਣੀ ਚਾਹੁੰਦਾ, ਮੈਂ ਕੌਣ ਹੁੰਦਾ ਰੋਕਣ ਵਾਲਾ। ਚੱਲ ਪੁੱਤਰ, ਉਸੇ ਵਕਤ ਕਿਹਾ ਜਹੇਦਾਰ ਜੀ, ਨਾਮ ਲਿਖੋ ਮੇਰੇ ਪੁੱਤਰ ਦਾ। ਅੱਜ ਪਿਓ ਨੇ ਆਪਣਾ ਨਾਮ ਲਿਖਾਇਆ ਆਪਣੇ ਪੁੱਤ ਦਾ, ਔਰ ਦੇਖੋ ਜਿਹੜਾ ਸ਼ਹੀਦ ਹੋਣ ਚੱਲੇ, ਇੱਕ ਵਾਰ ਵੀ ਮਨ ਚ ਭਰਮ ਨਹੀਂ ਆਇਆ, ਮਗਰ ਬੁੱਢੀ ਮਾਂ ਦਾ ਕੀ ਬਣੇਗਾ, ਮੈਂ ਵੀ ਸ਼ਹੀਦ ਹੋਣ ਜਾ ਰਿਹਾ, ਮੇਰਾ ਪੁੱਤ ਵੀ ਸ਼ਹੀਦ ਹੋਣ ਜਾ ਰਿਹਾ, 11 ਸਾਲ ਦਾ ਪੁੱਤਰਾ ਸ਼ਹੀਦ ਹੋਣ ਚੱਲੇ, ਬੁੱਢੜੀ ਮਾਂ ਦਾ ਕੀ ਬਣੇਗਾ, ਇਹ ਭਰਮ ਨਹੀਂ ਮਨ ਵਿੱਚ ਆਇਆ, ਕਿਉਂਕਿ ਸ਼ਹੀਦਾਂ ਦੇ ਮਨ ਚ ਭਰਮ ਨਹੀਂ ਹੁੰਦਾ ਕਦੇ, ਬਾਅਦ ਵਿੱਚ ਕੀ ਬਣੇਗਾ ਇਹ ਨਹੀਂ ਸੋਚਦੇ। ਚੱਲ ਪਿਆ ਜਥਾ ਪਹੁੰਚ ਗਿਆ ਉੱਥੇ, ਤੁਸੀਂ ਸਭ ਕੁਝ ਸੁਣਿਆ, ਜਦੋਂ ਮਹੰਤ ਦੇ ਗੁੰਡਿਆਂ ਨੇ ਵੱਟ ਟੁੱਕ ਸ਼ੁਰੂ ਕਰ ਦਿੱਤੀ, ਗੁਰੂ ਦੇ ਸਿੱਖ ਬੈਠੇ ਕੀਰਤਨ ਸੁਣਦਿਆਂ ਉੱਤੇ ਬਹਾਰ ਹੋਏ, ਲੱਤਾਂ ਬਾਹਾਂ ਸਿਰ ਵੱਢਣੇ ਸ਼ੁਰੂ ਕਰ ਦਿੱਤੇ, ਖੋਪਰੀਆਂ ਲੱਥਣ ਲੱਗ ਪਈਆਂ, ਵੱਢ ਟੁੱਕ ਸ਼ੁਰੂ ਹੋਈ। ਦੋ ਸਿੱਖਾਂ ਨੇ ਉਹ ਬੱਚੇ ਨੂੰ ਚੁੱਕ ਕੇ ਨਨਕਾਣਾ ਸਾਹਿਬ ਅੰਦਰ ਇੱਕ ਲੱਕੜ ਦੀ ਅਲਮਾਰੀ ਚ ਬੰਦ ਕਰ ਦਿੱਤਾ। ਮੈਂ ਉਹ ਅਲਮਾਰੀ ਦੇ ਦਰਸ਼ਨ ਕੀਤੇ ਨੇ, ਉਸ ਤਰੀਕੇ ਨਾਲ ਉਹਨਾਂ ਸੰਭਾਲਿਆ, ਤੁਸੀਂ ਵੀ ਜਾਂਦੇ ਰਹਿੰਦੇ। ਸਾਧ ਸੰਗਤ, ਉਸ ਵਕਤ ਜਦੋਂ ਸਰਦਾਰ ਲਕਸ਼ਮਣ ਸਿੰਘ ਧਾਰੋਵਾਲ ਨੇ ਫੈਸਲਾ ਕੀਤਾ ਸਿੱਖਾਂ ਨੇ ਆਪਸ ਵਿੱਚ, ਭਾਵੇਂ ਸਿੱਖਾਂ ਕੋਲ ਵੀ 3-3 ਫੁੱਟੀਆਂ ਕਿਰਪਾਨਾਂ ਸੀ, ਪਰ ਜਵਾਬੀ ਕਾਰਵਾਈ ਜਵਾਬ ਨਹੀਂ ਦਿੱਤਾ। ਪਤਾ ਕਿਉਂ? ਇੱਕੋ ਹੀ ਇੱਕ ਆਪਸ ਵਿੱਚ ਸਲਾਹ ਕੀਤੀ ਸੀ, ਇਸ ਦਰ ਉੱਤੇ ਮਹੰਤ ਨਰੈਣੂ ਦੇ ਕੁਕਰਮਾਂ ਕਰਕੇ ਲੱਗਾ ਦਾਗ ਧੋਣ ਲਈ ਸ਼ਹੀਦਾਂ ਨੂੰ ਆਪਣੀ ਰੱਤ ਬਹਾਉਣੀ ਪਏਗੀ, ਪਰ ਅਸੀਂ ਜਵਾਬੀ ਕਾਰਵਾਈ ਮੋਹਰਿਓਂ ਜਵਾਬ ਨਹੀਂ ਦੇਣਾ। ਕਿਉਂ? ਮਹੰਤ ਦੇ ਗੁੰਡਿਆਂ ਦਾ ਉਹ ਗੰਦਾ ਖੂਨ ਮੇਰੇ ਗੁਰੂ ਨਾਨਕ ਦੇ ਪਵਿੱਤਰ ਸਥਾਨ ਤੇ ਨਹੀਂ ਡੁੱਲਣਾ ਚਾਹੀਦਾ, ਆ ਪਵਿੱਤਰ ਬੰਦਿਆਂ ਦਾ ਲੋਹ ਨਹੀਂ ਇੱਥੇ ਡੁੱਲਣਾ ਚਾਹੀਦਾ। ਇਸ ਲਈ ਜਵਾਬ ਵਿੱਚ ਕੁਝ ਨਹੀਂ, ਸਿਰਫ ਸ਼ਹਾਦਤ ਦੇਣ ਗਏ ਨੇ। ਅੱਜ ਸਾਧ ਸੰਗਤ, ਵੱਟ ਟੁੱਕ ਸ਼ੁਰੂ ਹੋ ਗਈ, ਜਦੋਂ ਟੋਟੇ ਕਰ ਦਿੱਤੇ, ਤਾਬਿਆ ਬੈਠੇ ਸਰਦਾਰ ਲਕਸ਼ਮਣ ਸਿੰਘ ਨੂੰ ਗੋਲੀ ਲੱਗੀ, ਖਿੱਚ ਕੇ ਲੈ ਗਏ, ਜੰਡ ਨਾਲ ਬੰਨ ਕੇ ਸਾੜ ਦਿੱਤਾ, ਅੰਦਰ ਸਫਾਈ ਕਰਨ ਲੱਗ ਪਏ, ਪਤਾ ਹੀ ਨਾ ਲੱਗੇ ਸਿੱਖਾਂ ਨੂੰ ਕਿੰਨੇ ਬੰਦੇ ਵੱਡੇ। ਕੱਲ ਤੁਸੀਂ ਗਿਆਨੀ ਜੀ ਤੋਂ ਸੁਣਿਆ, 119 ਖੋਪਰੀਆਂ ਅੰਦਰੋਂ ਮਿਲੀਆਂ ਨੇ ਬਾਅਦ ਵਿੱਚ ਜਦੋਂ ਦਰਵਾਜ਼ੇ ਖੁੱਲੇ, ਔਰ 7 ਖੋਪਰੀਆਂ ਸਾਧ ਸੰਗਤ ਬਾਹਰੋਂ ਪਠਿਆਰਿਆਂ ਦੀਆਂ ਪੱਠੀਆਂ ਤੋਂ ਮਿਲੀਆਂ, 127 ਖੋਪਰੀਆਂ, 10-10 ਟੋਕਰੇ ਹੱਡੀਆਂ ਲੋਥਾਂ ਦੇ, 3 ਟੋਕਰੇ ਛੋਟੇ ਛੋਟੇ ਟੁਕੜੇ ਮਾਸਾਂ ਦੇ। ਉਹ ਜਦੋਂ ਸਭ ਕੁਝ ਕੱਢ ਕੇ ਬਾਹਰ ਸਿੱਖਾਂ ਦੇ ਸਾਧ ਸੰਗਤ ਉਹ ਜਗ੍ਹਾ ਉੱਤੇ ਜਿੱਥੇ ਚਿਖਾ ਬਣੀ ਹੋਈ, ਅੱਜ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਹ ਜਗ੍ਹਾ ਉੱਤੇ ਬਿਲਕੁਲ ਜੰਡ ਦੇ ਸੱਜੇ ਹੱਥ ਹੈ। ਜਦੋਂ ਉੱਥੇ ਸਭ ਕੁਝ ਮਹੰਤ ਦੇ ਗੁੰਡਿਆਂ ਨੇ ਅੱਧ ਕੱਟੀਆਂ ਲਾਸ਼ਾਂ ਬਾਹਰ ਸੁੱਟ ਕੇ ਮਿੱਟੀ ਦੇ ਤੇਲ ਦੇ ਪੀਪੇ ਪਾ ਕੇ ਸਾੜਨੇ ਸ਼ੁਰੂ ਕੀਤੇ, ਇੰਨੇ ਨੂੰ ਲੱਕੜ ਦੀ ਅਲਮਾਰੀ ਖੜਕ ਰਹੀ ਸੀ। ਕਿਸੇ ਨੇ ਕਿਹਾ ਉਹ ਅਲਮਾਰੀ ਖੜਕ ਰਹੀ ਹੈ, ਮਹੰਤ ਦੇ ਉਹ ਨਰੈਣੂ ਦੇ ਗੁੰਡਿਆਂ ਨੇ ਜਦੋਂ ਅਲਮਾਰੀ ਖੋਲੀ, ਵਿੱਚੋਂ 11 ਸਾਲ ਦਾ ਬੱਚਾ ਪਸੀਨੋ ਪਸੀਨੀ ਹੋਇਆ, ਭਬੂਕੇ ਦੀ ਤਰ੍ਹਾਂ ਅਲਮਾਰੀ ਚੋਂ ਨਿਕਲਿਆ, ਉਹਦੀ ਜ਼ਬਾਨ ਤੋਂ ਇੱਕੋ ਹੀ ਰਟਨ ਹੋ ਰਿਹਾ ਸੀ, ਮੈਂ ਵੀ ਸ਼ਹੀਦ ਹੋਣਾ, ਮੈਂ ਵੀ ਬਾਪੂ ਨਾਲ ਸ਼ਹੀਦ ਹੋਣਾ, ਮੈਂ ਵੀ ਬਾਪੂ ਨਾਲ ਸ਼ਹੀਦ ਹੋਣਾ। ਭੱਜਦੇ ਨੂੰ ਗੁੰਡਿਆਂ ਨੇ ਉਸੇ ਵਕਤ ਦਰਬਾਰ ਚੋਂ ਪਕੜਿਆ, ਬਾਹਰ ਜਿੱਥੇ ਮਿੱਟੀ ਦੇ ਤੇਲ ਦੇ ਪੀਪੇ ਪਾ ਕੇ ਸਿੱਖਾਂ ਦੀਆਂ ਲੋਥਾਂ ਸਾੜੀਆਂ ਜਾ ਰਹੀਆਂ ਸੀ, ਬਲ ਦੀ ਚਿਖਾ ਵਿੱਚ ਜ਼ਾਲਮਾਂ ਜਿਉਂਦਾ ਸੁੱਟ ਦਿੱਤਾ, ਉੱਚੀਆਂ ਉੱਚੀਆਂ ਲੜਦੀਆਂ ਹੋਈਆਂ ਉਹ ਅੱਗ ਦੇ ਭਾਂਬੜ ਵਿੱਚ ਆਵਾਜ਼ ਆਉਂਦੀ ਰਹੀ, ਮੈਂ ਵੀ ਸ਼ਹੀਦ ਹੋਣਾ, ਮੈਂ ਵੀ ਸ਼ਹੀਦ ਹੋਣਾ। ਜਿੰਨੀ ਦੇਰ ਸ਼ਹੀਦ ਨਾ ਹੋ ਗਿਆ, ਉਨੀ ਦੇਰ ਆਵਾਜ਼ ਆਉਂਦੀ ਰਹੀ, ਮੈਂ ਵੀ ਸ਼ਹੀਦ ਹੋਣਾ। ਸਭ ਤੋਂ ਛੋਟੀ ਉਮਰ ਦਾ 11 ਸਾਲ ਦਾ ਦਰਬਾਰਾ ਸਿੰਘ ਸੱਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਵਿੱਚ ਸ਼ਹੀਦ ਹੋਇਆ। ਔਰ ਸਾਧ ਸੰਗਤ, ਅੱਜ ਦਾ ਦਿਨ ਉਹ ਦਿਨ ਹੈ ਜਿੱਦਣ ਫਿਰ ਉਹ ਜਗ੍ਹਾ ਉੱਤੇ ਉਹਨਾਂ ਖੋਪਰੀਆਂ ਦਾ, ਉਹ ਸਿੱਖਾਂ ਦੇ ਸਰੀਰ ਦੇ ਟੋਟੇ ਜਿਹੜੇ ਬਚੇ ਸਨ, ਅੱਧ ਸੜੀਆਂ ਲਾਸ਼ਾਂ, ਉਹਨਾਂ ਦਾ ਸੰਸਕਾਰ ਕੀਤਾ ਕੌਮ ਨੇ। ਪਰਸੋਂ 21 ਨੂੰ ਸਾਕਾ ਵਰਤਦਾ, 22 ਉਸੇ ਸ਼ਾਮ ਮਹੰਤ ਨਰੈਣੂ ਭੱਜ ਜਾਂਦਾ ਹੈ ਔਰ ਹਕੂਮਤ ਵੱਲੋਂ ਅੰਗਰੇਜ਼ੀ ਹਕੂਮਤ ਵੱਲੋਂ ਸਿੱਖਾਂ ਦੇ ਹਵਾਲੇ ਚਾਬੀਆਂ ਕਰ ਦਿੱਤੀਆਂ ਗਈਆਂ। 22 ਤਰੀਕ ਨੂੰ ਸੰਗਤ ਇਧਰੋਂ ਉਧਰੋਂ ਪਹੁੰਚਣੀ ਸ਼ੁਰੂ ਹੋ ਗਈ। 23 ਤਰੀਕ ਨੂੰ ਸਵੇਰ ਤੋਂ ਲੈ ਕੇ ਅੱਜ ਦੇ ਦਿਨ ਸ਼ਾਮ ਤੱਕ ਲੋਕ ਪਤਾ ਆਪਣੇ ਆਪਣਿਆਂ ਦੀਆਂ ਲਾਸ਼ਾਂ ਪਛਾਣਦੇ ਸੀ, ਕਿੱਥੋਂ? ਹੱਥ ਦੇ ਟੁਕੜਿਆਂ, ਕੋਈ ਹੱਥਾਂ ਤੋਂ ਪਛਾਣ ਕਰਦਾ, ਕੋਈ ਖੋਪਰੀਆਂ ਤੋਂ ਪਛਾਣ ਕਰਦਾ, ਕੋਈ ਪੈਰਾਂ ਦੀ ਨਿਸ਼ਾਨੀ ਵੇਖਦਾ। ਇਹ ਸਾਡਾ ਵੀ ਸ਼ਹੀਦ ਹੋਣ ਆਇਆ ਸੀ, ਸਾਡਾ ਵੀ ਸ਼ਹੀਦ ਹੋਣ ਆਇਆ ਸੀ। ਹੈਰਾਨੀ ਦੀ ਹੱਦ ਨਾ ਰਹੀ। ਉਹ ਬੁੱਢੜੀ ਮਾਈ ਜਰਗ ਤੋਂ ਆ ਕੇ ਉਹ ਵੀ ਪਛਾਣ ਰਹੀ ਹੈ, ਲੋਕਾਂ ਨੂੰ ਕਹਿੰਦੀ ਹੈ ਵੇ ਵੇਖਿਓ ਛੋਟੀਆਂ ਛੋਟੀਆਂ ਉਂਗਲੀਆਂ ਵਾਲਾ ਕੋਈ ਹੱਥ ਲੱਭਿਆ ਮੈਨੂੰ ਦੇ ਦਿਓ, ਮੇਰਾ ਪੋਤਾ ਵੀ ਸ਼ਹੀਦ ਹੋਣ ਆਇਆ ਸੀ। ਛੋਟੀਆਂ ਛੋਟੀਆਂ ਉਂਗਲੀਆਂ ਵਾਲਾ ਜੇ ਹੱਥ ਲੱਭਿਆ ਤਾਂ ਮੈਨੂੰ ਦੱਸ ਦਿਓ, ਮੇਰਾ ਪੋਤਰਾ ਵੀ ਸ਼ਹੀਦ ਹੋਣ ਆਇਆ ਸੀ। ਉਹਨੂੰ ਕੌਣ ਦੱਸੇ ਮਾਈ ਤੇਰੇ ਪੋਤਰੇ ਦਾ ਕੋਈ ਅੰਗ ਨਹੀਂ ਮਿਲਣਾ, ਜਾਲਮਾਂ ਨੇ ਜਿਉਂਦਾ ਚੁੱਕ ਕੇ ਚਿਖਾ ਵਿਸਾੜ ਦਿੱਤਾ। ਸਾਧ ਸੰਗਤ, ਉਹ ਦਾਦੀ ਵੀ ਆਪਣੇ ਪੋਤੇ ਦੀ ਨਿਸ਼ਾਨੀ ਲੱਭਦੀ ਰਹੀ। ਅੱਜ ਦੇ ਦਿਨ ਉਹਨਾਂ ਮਹਾਨ ਸ਼ਹੀਦਾਂ ਦਾ ਸੰਸਕਾਰ ਹੋਇਆ ਬਲ ਦੀ ਚਿਖਾ ਕੋਲ। ਉਸ ਵਕਤ ਕੋਈ 32 ਮਸ਼ਾਲਾਂ ਨਹੀਂ ਲਾਈਆਂ ਗਈਆਂ, ਬਲ ਦੀ ਚਿਖਾ ਕੋਲ ਬਹਿ ਕੇ ਉਸ ਵਕਤ ਪੰਥ ਨੇ ਸਿੱਖਾਂ ਨੇ ਫੈਸਲਾ ਕੀਤਾ ਗੁਰਦੁਆਰਿਆਂ ਦਾ ਪ੍ਰਬੰਧ ਕਿਹਨਾਂ ਦੇ ਹੱਥ ਹੋਣਾ ਚਾਹੀਦਾ। ਉਹ ਸਿੱਖ ਅੰਮ੍ਰਿਤਧਾਰੀ ਹੋਣ, ਬਾਣੀ ਬਾਣੇ ਦੇ ਧਾਰਨੀ ਹੋਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕੀਦਾ ਰੱਖਣ ਵਾਲੇ ਹੋਣ। ਉਸ ਵਕਤ ਉੱਥੇ ਬਹਿ ਕੇ ਪ੍ਰਬੰਧ ਤਿਆਰ ਕੀਤਾ ਗਿਆ, ਕਿਹੋ ਜਿਹੇ ਪ੍ਰਬੰਧਕ ਹੋਣੇ ਚਾਹੀਦੇ ਨੇ। ਔਰ ਸਾਧ ਸੰਗਤ, ਉਹ ਚਿਖਾ ਦੇ ਕੋਲ ਬਹਿ ਕੇ ਉਦਣ ਗੁਰਦੁਆਰਿਆਂ ਦਾ ਪ੍ਰਬੰਧ ਘੜਿਆ ਗਿਆ। ਇੱਕ ਬੇਨਤੀ ਸਮਝਿਓ, ਉਸ ਦਿਨ ਸਿੱਖਾਂ ਨੇ ਕਾਲੀਆਂ ਪੱਗਾਂ ਬੰਨੀਆਂ ਸ਼ੁਰੂ ਕੀਤੀਆਂ। ਉਹ ਤੋਂ ਪਹਿਲਾਂ ਕਾਲੀਆਂ ਪੱਗਾਂ ਦਾ ਰਿਵਾਜ ਨਹੀਂ ਸੀ, ਉਦੋਂ ਤੋਂ ਕਾਲੀਆਂ ਦਸਤਾਰਾਂ ਸ਼ੁਰੂ ਹੋਈ। ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ। ਸਾਧ ਸੰਗਤ, ਆਪਾਂ ਸ਼ਹਾਦਤ ਨਹੀਂ ਦੇ ਸਕਦੇ, ਗੱਲਾਂ ਕਰਨੀਆਂ ਸੌਖੀਆਂ ਨੇ, ਸੱਜਣੋ ਸ਼ਹੀਦ ਹੋਣਾ ਬਹੁਤ ਔਖਾ ਹੈ। ਬਸ ਇੰਨਾ ਕੁ ਜ਼ਰੂਰ ਕਰੀਏ, ਉਹਨਾਂ ਸ਼ਹੀਦਾਂ ਦੇ ਚਰਨਾਂ ਤੋਂ ਕੁਰਬਾਨ ਜਾ ਕੇ ਉਹਨਾਂ ਗੁਰਸਿੱਖਾਂ ਨੂੰ ਅੱਜ ਨਮਸਕਾਰ ਕਰੀਏ, ਉਹਨਾਂ ਦੀ ਚਰਨ ਧੂੜ ਕਿਤੇ ਸਾਨੂੰ ਵੀ ਪ੍ਰਾਪਤ ਹੋਵੇ, ਇਹ ਜੀਵਨ ਸਿੱਖੀ ਬਾਣੇ ਵਿੱਚ ਸਾਡਾ ਨਿਭ ਜਾਏ। ਇੱਕ ਵਾਰ ਜਿੰਨੇ ਤੁਸੀਂ ਸੁਣ ਰਹੇ ਹੋ ਜਾਂ ਦੂਰ ਦਰੇਡੇ ਬਾਹਰ ਵਿਦੇਸ਼ਾਂ ਚ ਬੈਠੇ ਹੋ, ਆਓ ਉਹਨਾਂ ਦੇ ਚਰਨਾਂ ਦਾ ਧਿਆਨ ਕਰੋ, ਸ਼ਹੀਦਾਂ ਦਾ। ਆਪੋ ਆਪਣੇ ਵੱਲੋਂ ਸ਼ਰਧਾ ਤੇ ਸਤਿਕਾਰ ਪਾਤਸ਼ਾਹ ਦੀ ਇਹ ਬਾਣੀ ਦੀ ਪੰਕਤੀ ਪੜ੍ਹ ਕੇ ਆਪਾਂ ਕਰੀਏ। ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਂਘਾ ਦਬਾਏ। ਇੱਕ ਵਾਰ ਮਿਲ ਕੇ ਕਹੋ, ਗੁਰਸਿੱਖਾਂ ਕੀ ਹਰ ਧੂੜ ਦੇ, ਗੁਰਸਿੱਖਾਂ ਕੀ ਹਰ ਧੂੜ ਦੇ, ਗੁਰਸਿੱਖਾਂ ਕੀ ਹਰ ਗੱਜ ਕੇ, ਗੁਰਸਿੱਖਾਂ ਹਮ ਪਾਪੀ ਬੀਂਗਤ ਪਾਹੇ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਸਿੱਖਾਂ ਕੀ ਹਰ ਤੋੜ ਦੇ, ਹਮ ਪਾਪੀ ਬੀਂਗਤ ਗੁਰਸਿੱਖਾਂ ਗੁਰਸਿੱਖਾਂ ਗੁਰਸਿੱਖੀ ਪਾਣਾ ਮੰਨਿਆ, ਗੁਰਸਿੱਖੀ ਪਾਣਾ ਮੰਨਿਆ, ਗੁਰਸਿੱਖੀ ਪਾਣਾ ਮੰਨੇ, ਗੁਰਸਿੱਖੀ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਗੱਜ ਕੇ, ਗੁਰਸਿੱਖਾਂ ਹਮ ਪਾਪੀ ਪੀਂਗਤ ਪਾਹੇ, ਗੁਰਸਿੱਖਾਂ ਕੀ ਹਰ ਤੋੜ ਦੇ, ਗੁਰਸਿੱਖਾਂ ਕੀ ਹਰ ਤੋੜ ਦੇ, ਹਮ ਪਾਪੀ ਪੀਂਗਤ ਗੁਰਸਿੱਖਾਂ ਗੁਰਸਿੱਖਾਂ ਕੀ ਹਰ ਤੋੜ ਦੇ। ਆਖੋ ਸਤਨਾਮ ਸ੍ਰੀ, ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਮਿਲੇ। ਸਾਧ ਸੰਗਤ, ਜਦੋਂ ਜਿਖਾ ਕੋਲ ਅਰਦਾਸ ਕੀਤੀ ਨਾ ਪ੍ਰੋਫੈਸਰ ਜੋਤ ਸਿੰਘ ਜੀ ਨੇ, ਪ੍ਰੋਫੈਸਰ ਜੋਤ ਸਿੰਘ ਜੀ ਨੇ ਉੱਚੀ ਆਵਾਜ਼ ਚ ਕਿਹਾ ਦਿਲ ਭਰ ਕੇ, ਉਹ ਦੁਨੀਆਂ ਦੇ ਲੋਕੋ ਜਿਨ੍ਹਾਂ ਨੂੰ ਸ਼ੱਕ ਹੈ ਸਾਡੀ ਅਰਦਾਸ ਉੱਤੇ ਕਿ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਨੀਆਂ ਲੁਹਾਈਆਂ, ਜਿਨ੍ਹਾਂ ਨੂੰ ਸਾਡੀ ਅਰਦਾਸ ਤੇ ਸ਼ੱਕ ਹੈ, ਆਓ ਵੇਖ ਲਓ 127 ਖੋਪੜੀਆਂ ਪਈਆਂ ਨੇ। ਅੱਜ ਉਸ ਇਤਿਹਾਸ ਨੂੰ ਸਿੱਖਾਂ ਨੇ ਫਿਰ ਦੁਹਰਾ ਦਿੱਤਾ। ਜਿਨ੍ਹਾਂ ਨੂੰ ਅਰਦਾਸ ਤੇ ਸ਼ੱਕ ਹੈ ਉਹ ਵੇਖ ਲੈਣ, ਸਿੱਖ ਗੁਰਧਾਮਾਂ ਦੀ ਖਾਤਰ ਗੁਰਦੁਆਰਿਆਂ ਦੀ ਸੇਵਾ ਲਈ ਇੰਨੀਆਂ ਕੁਰਬਾਨੀਆਂ ਕਰ ਸਕਦੇ ਨੇ। ਸਾਧ ਸੰਗਤ, ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਅਸੀਂ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲ ਸਕੀਏ, ਉਹਨਾਂ ਦਾ ਸੁਪਨਾ ਗੁਰਦੁਆਰਾ ਪ੍ਰਬੰਧ ਸੁਧਾਰ ਲੈ, ਸਾਧ ਸੰਗਤ ਇਸ ਅਸੀਂ ਪੂਰੀ ਕਰ ਸਕੀਏ। ਆਓ ਪਾਵਨ ਸ਼ਬਦ ਨਾਲ ਜੁੜੀਏ। ਅੱਜ ਪਾਤਸ਼ਾਹ ਇਸ ਮਨ ਨੂੰ ਸਮਝਾਉਂਦੇ ਨੇ, ਮਨਾ ਤੂੰ ਥਿਰ ਰਹਿ ਕੇ ਵੇਖ, ਸਭ ਕੁਝ ਤੈਨੂੰ ਗੁਰੂ ਕੋਲੋਂ ਮਿਲਣਾ, ਜਿਸ ਜਲ ਨਿਧ ਕਾਰਨ ਤੂੰ ਆਇਆ ਉਹ ਗੁਰੂ ਤੋਂ ਸਿਵਾਏ ਤੈਨੂੰ ਅੰਮ੍ਰਿਤ ਪ੍ਰਾਪਤ ਨਹੀਂ ਹੋਣਾ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਸ ਜਲ ਨਿਧ ਕਾਰਨ ਤੁਮ ਜਗ ਆਈ, ਸੋ ਅੰਮ੍ਰਿਤ ਗੁਰ ਪਾਹੀ ਜੀਓ।
ਆਖੋ ਸਤਨਾਮ ਸ੍ਰੀ। ਸੋਰਠ ਮਹੱਲਾ ਪਹਿਲਾ, ਸੋਰਠ ਰਾਗ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਸ਼ਬਦ ਹੈ। ਪਾਤਸ਼ਾਹ ਕਹਿੰਦੇ ਨੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਅੰਮ੍ਰਿਤ ਨੂੰ ਜਿਸ ਪਦਵੀ ਨੂੰ ਪ੍ਰਾਪਤ ਕਰਨ ਤੂੰ ਆਇਆ, ਭਾਈ ਉਹ ਤੈਨੂੰ ਗੁਰੂ ਕੋਲੋਂ ਪ੍ਰਾਪਤ ਹੋਣਾ। ਗੁਰੂ ਤੋਂ ਬਗੈਰ ਤੇਰੀ ਸਿਆਣਪ ਨਾਲ ਕੁਝ ਵੀ ਮਿਲਣ ਵਾਲਾ ਨਹੀਂ। ਇਸੇ ਲਈ ਵਾਰ ਵਾਰ ਪਾਤਸ਼ਾਹ ਦੀ ਬਾਣੀ ਕਹੇਗੀ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਗੈਰ ਇਹ ਅੰਮ੍ਰਿਤ ਪਦਵੀ ਨਹੀਂ ਮਿਲੇਗੀ।
ਛੋਡ ਹੋਵੇ ਭੇਖ ਚਤੁਰਾਈ, ਦੁਬਿਧਾ ਇਹ ਫਲ ਨਾਹੀ ਜੀਓ।
ਪਾਤਸ਼ਾਹ ਕਹਿੰਦੇ ਨੇ ਭਾਈ ਤੈਨੂੰ ਇਹ ਤਿੰਨ ਚੀਜ਼ਾਂ ਛੱਡਣੀਆਂ ਪੈਣੀਆਂ ਗੁਰੂ ਕੋਲੋਂ ਇਹ ਪ੍ਰਾਪਤ ਕਰਨ ਲਈ। ਮਹਾਰਾਜ ਕਿਹੜੀਆਂ? ਕਹਿੰਦੇ ਇੱਕ ਤਾਂ ਛੋਡੋ ਵੇਸ ਭੇਖ, ਜਿਹੜਾ ਵੇਸ ਭੇਖ ਕਰਕੇ ਪਾਇਆ ਹੋਇਆ, ਇਹ ਕਿਸੇ ਵੇਸ ਦੀ ਨਿੰਦਿਆ ਨਹੀਂ ਹੈ, ਹਰ ਧਰਮ ਦਾ ਉਹ ਆਪਣਾ ਵੇਸ ਹੈ, ਪਰ ਸਾਧ ਸੰਗਤ ਤੋਂ ਪਾਇਆ ਹੋਇਆ ਵੇਸ ਭੇਖ ਨਾ ਹੋਵੇ। ਪਹਿਲੀ ਗੱਲ ਉਹ ਵੇਸ ਦਾ ਭੇਖ ਛੱਡ, ਦੂਜੀ ਚਤੁਰਾਈ ਛੱਡ, ਤੀਜੀ ਦੁਬਧਾ ਇਹ ਫਲ ਨਾਹੀਂ ਜੀਓ। ਗੁਰੂ ਕੋਲੋਂ ਜੇ ਫਲ ਲੈਣਾ ਫਿਰ ਦੁਬਧਾ ਰੱਖ ਕੇ ਨਾ ਆਈ, ਦੁਬਧਾ ਵਾਲਿਆਂ ਨੂੰ ਗੁਰੂ ਕੋਲੋਂ ਅੰਮ੍ਰਿਤ ਪਦਵੀ ਨਹੀਂ ਮਿਲਦੀ।
ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ।
ਹੇ ਮਨਾ ਸਥਿਰ ਰਹਿ, ਇੱਕ ਜਗ੍ਹਾ ਤੇ ਟਿਕ, ਸਟੇਬਲ ਹੋ, ਸਟਿਲ ਹੋ। ਜਿੰਨੀ ਦੇਰ ਤੂੰ ਟਿਕਦਾ ਨਹੀਂ, ਥਿਰ ਨਹੀਂ ਹੈ, ਉਨੀ ਦੇਰ ਗੁਰੂ ਕੋਲੋਂ ਪ੍ਰਾਪਤੀ ਨਹੀਂ ਹੋਏਗੀ। ਮਤ ਕਤ ਜਾਹੀ ਜੀਓ, ਇੱਧਰ ਉੱਧਰ ਭਟਕਣਾ ਛੱਡ। ਹਰ ਰੋਜ਼ ਸ੍ਰੀ ਦਰਬਾਰ ਸਾਹਿਬ ਤੋਂ ਜਦੋਂ ਆਰਤੀ ਦੀ ਚੌਂਕੀ ਸਮਾਪਤ ਹੁੰਦੀ ਨਾ, ਬਾਕੀ ਸ਼ਬਦ ਬਦਲਦੇ ਰਹਿਣਗੇ, ਪਰ ਗੁਰੂ ਦੇ ਕੀਰਤਨੀਏ ਹਰ ਰੋਜ਼ ਇਹ ਸ਼ਬਦ ਪੜਨਗੇ। ਮਰਿਆਦਾ ਸਿੱਖਾ ਕਿਤੇ ਤੇਰਾ ਮਨ ਥਿਰ ਹੋ ਜਾਏ, ਥਿਰ ਘਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਅੱਜ ਹਜ਼ੂਰ ਕਹਿੰਦੇ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ, ਇੱਧਰ ਉੱਧਰ ਭਟਕਣਾ ਮਨਾ ਬੰਦ ਕਰ ਦੇ।
ਬਾਹਰ ਢੂੰਡਤ ਬਹੁਤ ਦੁੱਖ ਪਾਵਹੀ, ਘਰ ਅੰਮ੍ਰਿਤ ਘਟ ਮਾਹੀ ਜੀਓ।
ਤੂੰ ਬਾਹਰ ਢੂੰਡ ਰਿਹਾ ਗੁਰੂ ਨੂੰ ਛੱਡ ਕੇ, ਗੁਰੂ ਦਾ ਦਰ ਛੱਡ ਕੇ, ਅੰਦਰ ਛੱਡ ਕੇ ਬਾਹਰ ਕੁਝ ਹੋਰ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਬਾਹਰੋਂ ਢੂੰਡਦਿਆਂ ਤੈਨੂੰ ਦੁੱਖ ਪ੍ਰਾਪਤ ਹੋਣਗੇ, ਇਸ ਲਈ ਬਾਹਰੋਂ ਨਹੀਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਤੇਰੇ ਹਿਰਦੇ ਘਰ ਵਿੱਚ ਹੀ ਗੁਰੂ ਦਾ ਉਹ ਅੰਮ੍ਰਿਤ ਹੈ, ਗੁਰੂ ਤੈਨੂੰ ਅੰਦਰੋਂ ਪ੍ਰਾਪਤੀ ਕਰਾਏਗਾ। ਪਾਤਸ਼ਾਹ ਨੇ ਸਾਧ ਸੰਗਤ ਬਾਹਰਲੀ ਕਿਸੇ ਚੀਜ਼ ਦੀ ਨਿੰਦਿਆ ਨਹੀਂ ਕੀਤੀ, ਪਰ ਗੁਰਮਤ ਨੇ ਇਸ ਗੱਲ ਤੇ ਜ਼ੋਰ ਦਿੱਤਾ, ਪਹਿਲਾਂ ਆਪਣੇ ਅੰਦਰੋਂ ਉਹਨੂੰ ਖੋਜ, ਜਿੰਨੀ ਦੇਰ ਤੈਨੂੰ ਅੰਦਰੋਂ ਨਹੀਂ ਮਿਲਿਆ, ਬਾਹਰੋਂ ਵੇਖਣਾ ਵਿਅਰਥ ਦੀ ਘਟਨਾ ਹੈ। ਜਿੱਦਣ ਅੰਦਰੋਂ ਤੈਨੂੰ ਮਿਲ ਗਿਆ, ਉਦੋਂ ਬਾਹਰੋਂ ਵੀ ਹਰ ਚੀਜ਼ ਵਿੱਚੋਂ ਨਜ਼ਰ ਆਏਗਾ। ਫਿਰ ਤਾਂ ਜਿੱਧਰ ਦੇਖੇਗਾ, ਸਕਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਉੱਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ, ਹਰ ਦੇ ਵਿੱਚੋਂ ਉਹ ਤਾਂ ਨਜ਼ਰ ਆਉਣਾ। ਪਹਿਲਾਂ ਅੰਦਰੋਂ ਖੋਜ, ਕਿਉਂਕਿ ਅੱਜ ਸਾਹਿਬ ਕਹਿੰਦੇ ਨੇ ਘਰ ਅੰਮ੍ਰਿਤ ਘੱਟ ਮਾਹੀ ਜੀਓ, ਹਿਰਦੇ ਘਰ ਵਿੱਚ ਹੀ ਉਹ ਅੰਮ੍ਰਿਤ ਹੈ, ਗੁਰੂ ਕੋਲੋਂ ਪ੍ਰਾਪਤੀ ਹੋਣੀ ਹੈ।
ਰਹਾਉ ਭਾਵ ਗੁਣ ਛੋੜ ਗੁਣਾ ਕੋ ਧਾਵ ਹੋ।
ਪਾਤਸ਼ਾਹ ਫਿਰ ਕਰਨਾ ਕੀ ਹੈ? ਕਹਿੰਦੇ ਇਹਦੇ ਵਾਸਤੇ ਜੇ ਤੂੰ ਚਾਹੁੰਦੇ ਅੰਦਰੋਂ ਤੈਨੂੰ ਉਹ ਘੱਟ ਵਿੱਚੋਂ ਪ੍ਰਾਪਤ ਹੋਵੇ, ਅੰਦਰੋਂ ਔਗਣ ਛੱਡ, ਗੁਣਾ ਕੋ ਧਾਵੋ ਦਾ ਅਰਥ ਗੁਣਾ ਵੱਲ ਦੇ ਪਾਸੇ ਤੁਰ। ਸਾਂਝ ਕਰੀਜੈ ਗੁਣਾ ਕੇਰੀ, ਛੋਟ ਅਵਗਣ ਚੱਲੀਏ, ਪਹਿਰੇ ਪਟੰਬਰ ਕਰ ਡੰਬਰ ਜਾਏ ਆਪਣਾ ਪਿੜ ਮੱਲੀਏ, ਔਗਣ ਛੱਡ ਕੇ ਗੁਣਾ ਵੱਲ ਦੇ ਪਾਸੇ ਤੁਰ।
ਕਰੇ ਅਵਗੁਣ ਪਛਤਾਹੀ ਜੀਓ।
ਨਹੀਂ ਤੇ ਭਾਈ ਔਗਣ ਕਰਕੇ ਅੰਤ ਨੂੰ ਤੈਨੂੰ ਪਛਤਾਉਣਾ ਪਏਗਾ, ਕਿਉਂ ਜੋ ਤੂੰ ਔਗਣ ਕੀਤੇ ਨੇ ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਉਹਨਾਂ ਦਾ ਲੇਖਾ ਤੈਨੂੰ ਹੀ ਦੇਣਾ ਪੈਣਾ, ਇਸ ਲਈ ਬਾਅਦ ਵਿੱਚ ਪਛਤਾਵਾ ਪੱਲੇ ਰਹੇਗਾ।
ਸਾਰੇ ਅਪਸਰ ਕੀ ਸਾਰ ਨਾ ਜਾਣ ਹੈ।
ਕਹਿੰਦੇ ਜੇ ਤੂੰ ਔਗਣਾ ਵੱਲ ਰਿਹਾ, ਗੁਣਾ ਵੱਲ ਧਿਆਨ ਨਾ ਦਿੱਤਾ, ਫਿਰ ਤੈਨੂੰ ਸਰ ਅਪਸਰ ਦੀ ਸਾਰ ਨਹੀਂ ਪਤਾ ਲੱਗਣੀ, ਚੰਗੇ ਤੇ ਮੰਦੇ ਦੀ ਪਹਿਚਾਣ ਨਹੀਂ ਰਹੇਗੀ, ਚੰਗਿਆਈ ਤੇ ਬੁਰਿਆਈ ਦੀ ਸਮਝ ਨਹੀਂ ਆਏਗੀ। ਇਹ ਗਿਆਨ ਗੁਰੂ ਕੋਲੋਂ ਮਿਲਣਾ। ਗੁਰੂ ਦੋ ਪੈਰ ਸਿੱਖ ਨੂੰ ਸਮਝਾਉਂਦਾ, ਇੱਕ ਚੰਗਿਆਈ ਦਾ, ਇੱਕ ਬੁਰਿਆਈ ਦਾ, ਇੱਕ ਪਾਪ ਇੱਕ ਪੁੰਨ। ਬਹੁਤੇ ਬੰਦੇ ਕਹਿੰਦੇ ਜੀ ਆ ਜਗ ਮਿੱਠਾ ਗਲਾ ਕਿਨੇ ਡਿੱਠਾ, ਖਾਓ ਪੀਓ ਮੌਜਾਂ ਕਰੋ। ਪਾਤਸ਼ਾਹ ਕਹਿੰਦੇ ਨਹੀਂ, ਪੁੰਨੀ ਪਾਪੀ ਆਖਣ ਨਾਹੇ, ਇਹ ਕੋਈ ਕਹਿਣ ਦੀਆਂ ਗੱਲਾਂ ਨਹੀਂ, ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਜੋ ਤੂੰ ਕਰਨਿਆ ਤੈਨੂੰ ਉਹਦਾ ਭੋਗਣਾ ਪੈਣਾ। ਸਾਰਾ ਪਸਰ ਕੀ ਸਾਰ ਨਾ ਜਾਣੇ, ਜੇ ਗੁਰੂ ਕੋਲੋਂ ਗਿਆਨ ਗੁਣਾਂ ਵਾਲਾ ਨਾ ਲਿਆ, ਫਿਰ ਚੰਗੇ ਮੰਦੇ ਦੀ ਪਛਾਣ ਨਹੀਂ ਰਹੇਗੀ, ਵਾਰ ਵਾਰ ਗੰਦਗੀ ਦੇ ਵਿਕਾਰਾਂ ਦੇ ਚਿੱਕੜ ਵਿੱਚ ਹੀ ਡੁੱਬਦਾ ਰਹੇਗਾ।
ਫਿਰ ਫਿਰ ਕੀਚ ਬੁੜਾਹੀ ਜੀਓ।
ਵਾਰ ਵਾਰ ਇਸ ਸੰਸਾਰ ਦੇ ਚਿੱਕੜ ਵਿੱਚ, ਵਿਕਾਰਾਂ ਵਿੱਚ, ਲੋਹ ਵੀਰਖਾ ਵਿੱਚ, ਜਨਮ ਮਰਨ ਵਿੱਚ, ਫਿਰ ਤੂੰ ਜਨਮ ਮਰਨ ਵਿੱਚ ਉਸੇ ਧੁਖਣੀ ਵਿੱਚ ਫਿਰ ਧੁਖਦਾ ਰਹੇਗਾ।
ਅੰਤਰ ਮਹਿਲ ਲੋਭ ਬਹੁ ਝੂਠੇ।
ਤੇ ਬਾਦਸ਼ਾਹ ਕਹਿੰਦੇ ਭਾਈ ਅੰਦਰ ਮਹਿਲ ਹੈ, ਲੋਭ ਹੈ ਤੇ ਤੂੰ ਝੂਠਾ ਹੈ, ਦੱਸ ਫਿਰ ਅੰਦਰ ਇੰਨਾ ਕੁਝ ਹੋਣ ਦੇ ਬਾਵਜੂਦ ਬਾਹਰ ਦੀ ਤੇਰੇ ਹਾਲਾਤ ਤੈਨੂੰ ਕੀ ਸੁੱਖ ਦੇਣਗੇ।
ਬਾਹਰ ਨਾਵ ਹੋ ਕਾਹੀ ਜੀਓ।
ਕਹਿੰਦੇ ਬਾਹਰ ਨਾਤਿਆਂ ਫਿਰ ਤੈਨੂੰ ਕੀ ਮਿਲਣਾ, ਕਿਉਂਕਿ ਅੰਦਰ ਮਹਿਲ ਹੈ, ਅੰਤਰ ਮਹਿਲ ਜੇ ਤੀਰਥ ਨਹਾਵੇ ਤਿਸ ਮੈਂ ਕੁੰਠ ਨਾ ਜਾਨਾ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਬਾਰ ਲੱਤੀ ਨਾਤਿਆਂ ਦੋਏ ਪਾ ਚੜੀਅਸ ਹੋਰ, ਬਾਹਰੋਂ ਫਿਰ ਨਾਤਿਆਂ ਕੁਝ ਵੀ ਪ੍ਰਾਪਤੀ ਨਹੀਂ ਹੈ।
ਨਿਰਮਲ ਨਾਮ ਜਪਹੋ ਸਤ ਗੁਰਮੁਖ।
ਮਹਿਲ ਤੋਂ ਰਹਿਤ ਵਾਹਿਗੁਰੂ ਜੀ ਦਾ ਨਾਮ ਜਪ, ਗੁਰਮੁਖ ਦਾ ਅਰਥ ਹੈ ਗੁਰੂ ਦੇ ਰਾਹੀਂ, ਨਾਮ ਗੁਰੂ ਕੋਲੋਂ ਲਈ, ਉਹ ਗੁਰੂ ਦਾ ਦਿੱਤਾ ਨਾਮ ਜਿਹੜਾ ਮਹਿਲ ਤੋਂ ਰਹਿਤ ਹੈ ਉਹਨੂੰ ਜਪ, ਅੰਤਰ ਹਿਰਦੇ ਵਿੱਚ ਜਪ, ਉਹੀ ਤੇਰੀ ਗਤੀ ਕਰੇਗਾ।
ਅੰਤਰ ਕੀ ਗਤ ਤਾਹੀ ਜੀਓ।
ਨਿਰਮਲ ਨਾਮ ਹੀ ਤੇਰੇ ਅੰਦਰ ਦੀ ਮੈਲ ਨੂੰ ਕੱਢੇਗਾ, ਨਿਰਅੰਜਨ ਨਾਮ ਹੀ ਤੇਰੇ ਅੰਦਰ ਦੇ ਅੰਜਨ ਭਾਵ ਕਾਲਖ ਨੂੰ ਧੋਏਗਾ, ਉਹਨੂੰ ਜਪ, ਨਾਮ ਨਾਲ ਹੀ ਅੰਤਰ ਦੀ ਗਤ ਹੋਣੀ ਹੈ।
ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ।
ਕਹਿੰਦੇ ਭਾਈ ਇਹ ਪ੍ਰਾਪਤ ਕਰਨ ਵਾਸਤੇ ਤੈਨੂੰ ਗੁਰੂ ਦਾ ਉਪਦੇਸ਼ ਹੈ ਕਿ ਤੈਨੂੰ ਲੋਭ ਛੱਡਣਾ ਪੈਣਾ, ਪਰਾਈ ਨਿੰਦਿਆ ਛੱਡਣੀ ਪੈਣੀ ਹੈ, ਕੂੜ ਝੂਠ ਤਿਆਗਣਾ ਪੈਣਾ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਏਦਾਂ ਦਾ ਇੱਕ ਵੀ ਡਾਕਟਰ ਨਹੀਂ ਹੈ ਜਿਹੜਾ ਤੁਹਾਨੂੰ ਸ਼ੂਗਰ ਦੀ ਦਵਾਈ ਦੇ ਕੇ ਕਹੇ ਜਿੰਨਾ ਮਰਜ਼ੀ ਮਿੱਠਾ ਖਾਈ ਜਾਓ, ਕਹਿੰਦਾ ਕੋਈ? ਬਲੱਡ ਪ੍ਰੈਸ਼ਰ ਦੀ ਦਵਾਈ ਦੇ ਕੇ ਡਾਕਟਰ ਕਹਿੰਦਾ ਵੀ ਰੱਜ ਕੇ ਪਕੌੜੇ ਖਾ? ਨਹੀਂ, ਉਹ ਪਰਹੇਜ਼ ਦੱਸਦਾ ਫਿਰ ਉਹਦੀ ਦਵਾਈ ਕੰਮ ਕਰਦੀ ਹੈ। ਪਾਤਸ਼ਾਹ ਨੇ ਕਿਹਾ ਗੁਰ ਕਾ ਸ਼ਬਦ ਘੱਟ ਹੈ ਕੋਟ ਕਰਮ ਤਾਂ ਹੈ, ਤੇਰੇ ਕਰਮ ਸ਼ਬਦ ਜਪਣ ਨਾਲ ਕੱਟੇ ਜਾਣਗੇ, ਪਰ ਆਹ ਤੈਨੂੰ ਪਰਹੇਜ਼ ਰੱਖਣਾ ਪੈਣਾ। ਅੰਤਰ ਮਹਿਲ, ਅੰਦਰੋਂ ਲੋਭ ਖਤਮ ਕਰ, ਝੂਠ ਛੱਡ, ਚਤੁਰਾਈ ਛੱਡ। ਜਦੋਂ ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਝੂਠ ਤਿਆਗੇਗਾ ਨਿੰਦਿਆ ਛੱਡੇਗਾ, ਫਿਰ ਜਪੇ ਹੋਏ ਸ਼ਬਦ ਦਾ ਅਸਰ ਹੋਣਾ ਸ਼ੁਰੂ ਹੋਏਗਾ।
ਸੱਚ ਗੁਰ ਬਚਨੀ ਫਲ ਪਾਹੀ ਜੀਓ।
ਕਹਿੰਦੇ ਸੱਚਾ ਫਲ ਗੁਰੂ ਦੇ ਬਚਨਾਂ ਨਾਲ, ਗੁਰੂ ਦੇ ਉਪਦੇਸ਼ ਨਾਲ ਮਿਲਣਾ। ਗੁਰੂ ਨੂੰ ਛੱਡ ਕੇ ਬਾਹਰੋਂ ਤੈਨੂੰ ਕੁਝ ਵੀ ਪ੍ਰਾਪਤ ਨਹੀਂ ਹੋਏਗਾ। ਇੱਕ ਉੱਤੇ ਵਿਸ਼ਵਾਸ ਰੱਖ ਕੇ ਇੱਕ ਨੂੰ ਜਪ, ਫਿਰ ਇੱਕ ਦਾ ਫਲ ਤੈਨੂੰ ਅੰਮ੍ਰਿਤ ਨਾਮ ਪ੍ਰਾਪਤ ਹੋਣਾ। 1857 ਵਿੱਚ ਇੱਕ ਪਾਦਰੀ ਇੰਗਲੈਂਡ ਤੋਂ ਆਇਆ, ਉਹਦਾ ਨਾਮ ਮਿਸਟਰ ਫਲੇਲ ਲਿਖਿਆ ਹੋਇਆ। ਉਹਨੇ 3 ਸਾਲ ਲਾ ਕੇ ਪੰਜਾਬੀ ਸਿੱਖੀ, ਹਿੰਦੀ ਸਿੱਖੀ, ਬੋਲਣ ਵਿੱਚ ਲਿਖਣ ਵਿੱਚ ਮਾਹਰ ਹੋ ਗਿਆ। ਫਿਰ ਉਹਨੇ ਪ੍ਰਚਾਰ ਸ਼ੁਰੂ ਕੀਤਾ, ਕਿਉਂਕਿ ਜਿਹੜੇ ਲੋਕਾਂ 'ਚ ਜਾ ਕੇ ਪ੍ਰਚਾਰ ਕਰਨਾ ਉਹਨਾਂ ਦੀ ਭਾਸ਼ਾ ਹੋਣੀ ਚਾਹੀਦੀ ਹੈ। ਉਹਨੇ ਫਿਰ ਪ੍ਰਚਾਰ ਸ਼ੁਰੂ ਕੀਤਾ, ਆਪਣੀ ਪ੍ਰਚਾਰ ਦੀ ਗਤੀ ਤੇਜ ਕੀਤੀ। ਕਹਿੰਦੇ ਫਿਰ ਉਹਨੇ ਦਿੱਲੀ ਵਿੱਚ ਨਾ ਇੱਕ ਹਾਲ ਕਿਰਾਏ ਤੇ ਲੈ ਕੇ ਉੱਥੇ ਦੂਜੇ ਸਟੇਟਾਂ ਦੇ ਲੋਕ ਸੱਦੇ, ਬੜਾ ਵੱਡਾ ਜਲਸਾ ਹੋਇਆ। ਇੱਕ ਘੰਟਾ ਉਹਦਾ ਟਾਈਮ ਰੱਖਿਆ ਗਿਆ, ਉਸ ਤੋਂ ਪਹਿਲਾਂ ਹੋਰ ਕਈ ਭਾਸ਼ਾਵਾਂ ਵਿੱਚ ਸਿੱਖੇ ਹੋਏ ਪਾਦਰੀ ਬੋਲਦੇ ਰਹੇ। ਫਿਰ ਮਿਸਟਰ ਫਲੇਲ ਦੀ ਅਖੀਰ ਤੇ ਬਾਰੀ ਆਈ, ਉਹਨੇ ਇੱਕ ਘੰਟਾ ਲੋਕਾਂ ਨੂੰ ਇਹ ਸਡੈਸ ਕੀਤਾ, ਇਹ ਗੱਲ ਸਮਝਾਈ ਕਿ ਜਿਹੜਾ ਯਿਸੂ ਮਸੀਹ ਹੈ ਉਹ ਗੋਡ ਫਾਦਰ ਜਿਹਨੂੰ ਕਹਿੰਦੇ ਨੇ, ਰੱਬ ਉਹਦਾ ਸਨ ਹੈ, ਉਹ ਗੋਡ ਸਨ ਆਫ ਗੋਡ ਹੈ, ਭਾਵ ਰੱਬ ਦਾ ਪੁੱਤਰ ਹੈ। ਔਰ ਬਾਰ ਬਾਰ ਉਹ ਆਪਣੇ ਇੱਕ ਘੰਟੇ ਦੇ ਲੈਕਚਰ ਵਿੱਚ ਸਮਝਾਉਂਦਾ ਰਿਹਾ, ਜੇ ਕਿਸੇ ਨੇ ਕੁਝ ਲੈਣਾ, ਤੁਸੀਂ ਚਾਹੁੰਦੇ ਹੋ ਤੁਹਾਡੇ ਦੁੱਖ ਦੂਰ ਹੋਣ, ਆਓ ਉਸ ਗੋਡ ਦੇ ਪੁੱਤਰ ਨੂੰ, ਉਹਦੇ ਸਨ ਨੂੰ, ਉਹਦੇ ਪੁੱਤਰ ਕੋਲੋਂ ਮੰਗੀਏ, ਉਹ ਸਭ ਕੁਝ ਗੋਡ ਕੋਲੋਂ ਲੈ ਕੇ ਦਏਗਾ, ਤੁਹਾਡੇ ਦੁੱਖ ਦੂਰ ਕਰੇਗਾ, ਤੁਹਾਨੂੰ ਸੁੱਖ ਲੈ ਕੇ ਦਏਗਾ, ਤੁਹਾਡੀਆਂ ਇਛਾਵਾਂ ਪੂਰੀਆਂ ਕਰਾਏਗਾ। ਜੋ ਕੁਝ ਲੈਣਾ ਉਸ ਗੋਡ ਦੇ ਸਨ ਆਫ ਗੋਡ ਜਿਹੜਾ ਹੋਇਆ ਉਹਨੂੰ, ਜੀਸਸ ਨੂੰ ਆਪਾਂ ਉਹਦੇ ਅੱਗੇ ਪ੍ਰਾਰਥਨਾ ਕਰੀਏ, ਉਹਦੇ ਅੱਗੇ ਪ੍ਰੇ ਕਰੀਏ, ਉਹ ਤੁਹਾਨੂੰ ਰੱਬ ਕੋਲੋਂ ਲੈ ਕੇ ਦਏਗਾ। ਉਹਨੇ ਕਈ ਦਲੀਲਾਂ ਦਿੱਤੀਆਂ, ਫਲਾਨੀ ਜਗ੍ਹਾ ਤੈ ਯਾਦ ਕੀਤਾ ਉਹਦੇ ਦੁੱਖ ਦੂਰ ਹੋ ਗਏ, ਫਲਾਨੀ ਜਗ੍ਹਾ ਤੈ ਹੋਇਆ, ਉਹਨੇ ਰੱਬ ਕੋਲੋਂ ਆਹ ਕੁਝ ਲੈ ਕੇ ਦਿੱਤਾ। ਆਪਣੀਆਂ ਦਲੀਲਾਂ ਵਿੱਚੋਂ ਪਰਫੈਕਟ ਕਹਿ ਰਿਹਾ ਸੀ ਬਹੁਤ ਕੁਝ, ਪਰ ਜਦੋਂ ਸਾਰੇ ਲੋਕ ਉਹਦੇ ਨਾਲ ਸੁਣ ਸੁਣ ਕੇ ਕੁਝ ਵਿੱਚੋਂ ਸਹਿਮਤ ਹੋ ਰਹੇ ਸੀ, ਪਿੱਛੋਂ ਇੱਕ ਬਜ਼ੁਰਗ ਜਿਹਾ ਉੱਠਿਆ, ਉਹਨੇ ਸਿਰ ਤੇ ਸਿੱਧੀ ਜੇ ਪੱਗ ਬੰਨੀ ਹੈ, ਚਿੱਟਾ ਉਹਦਾ ਦਾੜ ਹੈ, ਉਹਨੇ ਪਿੱਛੋਂ ਹੱਥ ਖੜਾ ਕਰਕੇ ਕਿਹਾ, ਪਾਦਰੀ ਸਾਹਿਬ ਮੈਂ ਕੋਈ ਸਵਾਲ ਪੁੱਛ ਸਕਦਾ? ਉਹਨੇ ਕਿਹਾ ਬਜ਼ੁਰਗ ਅੱਗੇ ਆ ਜਾਓ, ਬੜੀ ਰਿਸਪੈਕਟ ਨਾਲ ਕਿਹਾ ਅੱਗੇ ਆ ਜਾਓ। ਔਰ ਉਹਦੇ ਮਨ ਚ ਆਇਆ ਅਨੇਕਾਂ ਧਰਮਾਂ ਦੇ ਲੋਕ ਮੈਨੂੰ ਸੁਣ ਰਹੇ ਨੇ, ਮੈਨੂੰ ਸੁਣਨ ਤੋਂ ਬਾਅਦ ਇਹ ਆਪੋ ਆਪਣਾ ਧਰਮ ਛੱਡ ਕੇ ਮੇਰੇ ਧਰਮ ਵਿੱਚ ਆਉਣਗੇ, ਇਹ ਸਰਦਾਰ ਵੀ ਆਇਆ, ਇਹ ਵੀ ਮੇਰੇ ਤੋਂ ਸਹਿਮਤ ਹੋ ਗਿਆ, ਇਹ ਵੀ ਮੇਰੇ ਧਰਮ ਵਿੱਚ ਆਏਗਾ। ਜਦੋਂ ਉਹਨੂੰ ਮੂਹਰੇ ਸੱਦਿਆ, ਬਜ਼ੁਰਗੋ ਆ ਜਾਓ ਅੱਗੇ, ਦੱਸੋ ਕੀ ਕਹਿਣਾ। ਉਹ ਕਹਿੰਦਾ ਜੀ ਤੁਸੀਂ ਇੱਕ ਘੰਟੇ ਤੋਂ ਇਹ ਸਮਝਾ ਰਹੇ ਹੋ, ਸਾਨੂੰ ਬਾਖੂਬੀ ਸਾਡੀ ਭਾਸ਼ਾ ਵਿੱਚ ਹਿੰਦੀ ਪੰਜਾਬੀ ਸਾਨੂੰ ਸਮਝ ਆ ਗਈ ਹੈ ਜੋ ਤੁਸੀਂ ਕਹਿ ਰਹੇ ਹੋ। ਬਾਰ ਬਾਰ ਕਹਿ ਰਹੇ ਹੋ ਗੋਡ ਦੇ ਕੋਲੋਂ ਗੋਡ ਦਾ ਸਨ ਜਿਹੜਾ ਉਹ ਜੀਸਸ ਤੁਹਾਨੂੰ ਆਹ ਕੁਝ ਲੈ ਕੇ ਦਏਗਾ, ਆਹ ਕੁਝ ਲੈ ਕੇ ਦਏਗਾ, ਆਹ ਕੁਝ ਲੈ ਕੇ ਦਏਗਾ। ਕਹਿੰਦਾ ਮੈਂ ਤੁਹਾਡੇ ਕਿਸੇ ਵੀ ਜੀਸਸ ਦਾ ਕਿਸੇ ਅਵਤਾਰ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ, ਨਾ ਸਿੱਖ ਕਿਸੇ ਦਾ ਅਪਮਾਨ ਕਰਦਾ। ਤਾਂ ਬਜ਼ੁਰਗ ਕਹਿੰਦਾ ਮੈਂ ਇੱਕ ਸਵਾਲ ਕਰਨਾ ਵੀ ਗੋਡ ਮਰ ਗਿਆ? ਉਹ ਕਹਿੰਦਾ ਨਹੀਂ, ਗੋਡ ਤਾਂ ਬਨਾਸੀ ਹੈ, ਰੱਬ ਤਾਂ ਸਦਾ ਹੀ ਹੈ। ਕਹਿੰਦਾ ਤੂੰ ਇਹ ਮੈਨੂੰ ਦੱਸੋ ਵੀ ਗੋਡ ਮਰ ਗਿਆ? ਉਹ ਕਹਿੰਦਾ ਨਹੀਂ, ਗੋਡ ਤਾਂ ਜਿਉਂਦਾ ਹੈ, ਗੋਡ ਮਰਨ ਦੀ ਤੇ ਮੈਂ ਗੱਲ ਹੀ ਨਹੀਂ ਕਹੀ, ਗੋਡ ਤਾਂ ਬਨਾਸੀ ਹੈ, ਗੋਡ ਦਾ ਪੁੱਤਰ ਹੈ ਜੀਸਸ, ਉਹ ਸਨ ਆਫ ਗੋਡ ਹੈ, ਉਹ ਲੈ ਕੇ ਦਿੰਦਾ ਤੁਹਾਨੂੰ ਜੋ ਚਾਹੀਦਾ ਤੁਸੀਂ ਉਹ ਤੋਂ ਮੰਗੋ, ਉਹ ਤੁਹਾਨੂੰ ਗੋਡ ਕੋਲੋਂ ਲੈ ਕੇ ਦਏਗਾ। ਕਹਿੰਦਾ ਮੈਂ ਇਹੋ ਤੇ ਪੁੱਛ ਰਿਹਾ ਵੀ ਗੋਡ ਮਰ ਗਿਆ? ਕਹਿੰਦਾ ਨਹੀਂ, ਗੋਡ ਤਾਂ ਜਿਉਂਦਾ। ਕਹਿੰਦਾ ਫਿਰ ਜੇ ਗੋਡ ਜਿਉਂਦਾ ਫਿਰ ਉਹਦੇ ਪੁੱਤ ਕੋਲੋਂ ਕਿਉਂ ਮੰਗੀਏ? ਸਿੱਧਾ ਗੋਡ ਕੋਲੋਂ ਕਿਉਂ ਨਾ ਮੰਗ ਲਈਏ? ਜੇ ਗੋਡ ਜਿਉਂਦਾ ਫਿਰ ਉਹਦੇ ਪੁੱਤ ਕੋਲੋਂ ਕਿਉਂ ਮੰਗਣਾ? ਸਿੱਧਾ ਗੋਡ ਕੋਲੋਂ ਮੰਗਾਂਗੇ, ਤੂੰ ਪੁੱਤ ਨਾਲ ਕਿਉਂ ਜੋੜ ਰਿਹਾ? ਸਿੱਧਾ ਗੋਡ ਕੋਲੋਂ ਮੰਗਣ ਨੇ ਕਿਉਂ ਨਹੀਂ ਕਹਿ ਰਿਹਾ? ਉਹਨੂੰ ਕੋਈ ਜਵਾਬ ਨਹੀਂ ਸੀ ਆ ਰਿਹਾ। ਉਹਨੇ ਕਿਹਾ ਅਸੀਂ ਹਾਂ ਪਿੰਡੂ ਪੰਜਾਬ ਦਾ, ਸਾਡਾ ਕਲਚਰ ਹੈ, ਜਿੰਨੀ ਦੇਰ ਸਾਡੇ ਘਰਾਂ ਵਿੱਚ ਸਾਡਾ ਪਿਓ ਜਿੰਦਾ ਬੈਠਾ ਉਨੀ ਦੇਰ ਪੁੱਤ ਦੀ ਨਹੀਂ ਚੱਲਦੀ, ਪਿਓ ਦੀ ਚੱਲਦੀ ਹੈ। ਤੇ ਜੇ ਪਿਓ ਭਾਵ ਰੱਬ ਗੋਡ ਜਿਉਂਦਾ ਫਿਰ ਕਿਸੇ ਪੁੱਤ ਕੋਲੋਂ ਮੰਗਣ ਦੀ ਕੀ ਲੋੜ ਹੈ? ਸਿੱਧਾ ਗੋਡ ਕੋਲੋਂ ਕਿਉਂ ਨਹੀਂ ਲੈ ਸਕਦੇ? ਉਹ ਪਾਦਰੀ ਚੁੱਪ ਕਰ ਗਿਆ, ਪਰ ਜਿਹੜੀ ਅਗਲੀ ਗੱਲ ਉਹਨੇ ਕਹੀ ਉਹ ਸੁਣਿਓ, ਜਿਹੜੀ ਮੈਂ ਤੁਹਾਡੇ ਸਮਕਸ਼ ਕਹਿਣੀ। ਉਹ ਪਾਦਰੀ ਸੋਚ ਕੇ ਬੋਲਿਆ, ਕਹਿੰਦਾ ਬਜ਼ੁਰਗਾ ਤੂੰ ਕਿਤੇ ਗੁਰੂ ਨਾਨਕ ਦਾ ਸਿੱਖ ਤੇ ਨਹੀਂ? ਉਹਨੇ ਕਿਹਾ ਹਾਂ ਮੈਂ ਗੁਰੂ ਨਾਨਕ ਦਾ ਸਿੱਖ ਹੈ। ਕਹਿੰਦਾ ਬਸ ਮੈਨੂੰ ਕਿਸੇ ਨੇ ਦੱਸਿਆ ਸੀ ਗੁਰੂ ਨਾਨਕ ਦੇ ਸਿੱਖ ਇੱਕ ਅਕਾਲ ਪੁਰਖ ਰੱਬ ਤੇ ਵਿਸ਼ਵਾਸ ਰੱਖਦੇ ਨੇ, ਉਹ ਪੱਕੇ ਨੇ, ਕਦੇ ਡੋਲ ਨਹੀਂ ਸਕਦੇ, ਦੱਸਿਆ ਸੀ ਪਰ ਅੱਜ ਮੈਂ ਵੇਖ ਲਿਆ ਵੀ ਤੂੰ ਗੁਰੂ ਨਾਨਕ ਦਾ ਸਿੱਖ ਹੈ। ਭਾਈ ਜੇ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ, ਮੇਰੇ ਗੁਰੂ ਦੇ ਘਰ ਦਾ ਹੁਕਮ ਹੈ ਇੱਕੋ ਸਿਮਰੋ ਨਾਨਕਾ, ਇੱਕ ਨੂੰ ਸਿਮਰੋ ਭਾਈ, ਇੱਕ ਸਿਮਰ, ਇੱਕ ਸਿਮਰ, ਇੱਕ ਸਿਮਰ ਪਿਆਰੇ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ। ਤੁਸੀਂ ਪੜ੍ਹ ਕੇ ਆਇਓ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜਦੋਂ ਹੈ ਹੀ ਇੱਕ, ਫਿਰ ਇੱਕ ਕੋਲੋਂ ਮੰਗਾਂਗੇ, ਫਿਰ ਕਿਸੇ ਦੂਜੇ ਅੱਗੇ ਕਿਉਂ? ਅੱਜ ਪਾਤਸ਼ਾਹ ਨੇ ਬਚਨ ਕਹੇ, ਤੂੰ ਮਨਾ ਥਿਰ ਹੋ ਕੇ ਵੇਖ, ਗੁਰੂ ਦੇ ਬਚਨਾਂ ਵਿੱਚੋਂ ਹੀ ਸੱਚ ਦਾ ਤੈਨੂੰ ਫਲ ਮਿਲੇਗਾ।
ਜਿਉਂ ਭਾਵੈ ਤਿਉਂ ਰਾਖੋ ਹਰ ਜੀਉ ਜਨ ਨਾਨਕ ਸ਼ਬਦ ਸਲਾਹੀ ਜੀਉ
ਆਖੋ ਸਤਨਾਮ ਸ੍ਰੀ ਸਾਰਾ ਹੀ ਸ਼ਬਦ ਕਹਿ ਕੇ ਹੁਣ ਅਖੀਰ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਕੀ ਸਿੱਟਾ ਕੱਢਿਆ ਇਹ ਕਿਹਾ ਮਨਾ ਥਿਰ ਹੋ ਜਾ ਤੈਨੂੰ ਅੰਮ੍ਰਿਤ ਜਲ ਗੁਰੂ ਕੋਲੋਂ ਮਿਲਣਾ ਮਨਾ ਸਥਿਰ ਰਹਿ ਬਾਹਰ ਨਾ ਲੱਭ ਕਿਸੇ ਹੋਰ ਕੋਲੋਂ ਨਾ ਮੰਗ ਘਰ ਅੰਮ੍ਰਿਤ ਘੱਟ ਮਾਹੀ ਜੀਉ ਔਗਣ ਛੱਡ ਗੁਣਾਂ ਵੱਲ ਤੁਰ ਅੰਦਰੋਂ ਮਹਿਲ ਲੋਭ ਝੂਠ ਛੱਡ ਦੇ ਸਰਪ ਸਰਦੀ ਤੈਨੂੰ ਚੰਗੇ ਮਾੜੇ ਦੀ ਪਛਾਣ ਹੋ ਜਾਏ ਅੰਦਰੋਂ ਲੋਭ ਨਿੰਦਾ ਕੂੜ ਛੱਡ ਦੇ ਇਹ ਸਾਰਾ ਕੁਝ ਉਪਦੇਸ਼ ਦੇ ਕੇ ਅਖੀਰ ਤੇ ਪਤਾ ਕੀ ਕਿਹਾ ਕਹਿੰਦੇ ਭਾਈ ਬੰਦਿਆ ਤੇਰੇ ਮਤ ਦੇ ਵਸ ਦੀ ਗੱਲ ਨਹੀਂ ਹੈ ਤੂੰ ਇਹ ਸਾਰਾ ਕੁਝ ਕਰ ਸਕੇ ਬੰਦੇ ਦੀ ਮਤ ਦੀ ਗੱਲ ਨਹੀਂ ਹੈ ਆਪਣੀ ਮਤ ਨਾਲ ਕਹੀਏ ਮੈਂ ਸਾਰਾ ਕੁਝ ਕਰ ਲਾਂ ਬੰਦੇ ਦੇ ਵਸ ਨਹੀਂ ਹੈ ਅਖੀਰ ਤੇ ਸਾਨੂੰ ਗੁਰਸਿੱਖੀ ਦਾ ਰਾਹ ਦੱਸਿਆ ਕਹਿੰਦੇ ਅਰਦਾਸ ਕਰ ਉਹਦੇ ਅੱਗੇ ਪਾਤਸ਼ਾਹ ਬਸ ਮੈਂ ਤੇਰੇ ਅੱਗੇ ਸਮਰਪਿਤ ਹਾਂ ਜਿਉਂ ਭਾਵੈ ਤਿਉਂ ਰੱਖੋ ਹਰ ਜੀਓ ਜਿਵੇਂ ਤੁਹਾਨੂੰ ਭਾਉਂਦਾ ਮਹਾਰਾਜ ਆਪਣੇ ਚਰਨਾਂ ਚ ਰੱਖ ਲਓ ਜਿਉਂ ਭਾਵੈ ਤਿਉਂ ਰੱਖੋ ਹਰ ਜੀਓ ਜਿਵੇਂ ਭਾਉਂਦਾ ਮਹਾਰਾਜ ਰੱਖ ਲਓ ਜਨ ਨਾਨਕ ਸ਼ਬਦ ਸਲਾਹੀ ਜੀਓ ਕਿਰਪਾ ਕਰੋ ਆਪਣੇ ਨਾਮ ਸ਼ਬਦ ਦੀ ਸਿਫਤ ਸਲਾਹ ਮੇਰੀ ਝੋਲੀ ਚ ਪਾਓ ਜਿਵੇਂ ਤੁਹਾਨੂੰ ਪਾਉਂਦਾ ਤਿਉਂ ਰੱਖ ਲਓ ਗੁਰਸਿੱਖੀ ਦੀ ਅਰਦਾਸ ਸੀ ਇਹ ਜਦੋਂ ਕਿਹਾ ਨਾ ਧੰਨ ਧੰਨ ਭਾਗ ਤੇ ਨਾ ਭਗਤ ਜਨਾ ਫਿਰ ਧੰਨ ਧੰਨ ਭਾਗ ਤੇ ਨਾ ਸੰਤ ਜਨਾ ਧੰਨ ਧੰਨ ਭਾਗ ਤੇ ਨਾ ਸਾਧ ਜਨਾ ਧੰਨ ਧੰਨ ਭਾਗ ਤੇ ਨਾ ਗੁਰਮੁਖ ਪੰਜਵੇਂ ਨੰਬਰ ਤੇ ਪਤਾ ਕੀ ਕਿਹਾ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਮਹਾਰਾਜ ਕਿਉਂ ਕਹਿੰਦੇ ਗੁਰਸਿੱਖ ਕੁਝ ਨਹੀਂ ਕਰਦਾ ਬਸ ਸ਼ਰਨ ਚ ਭਾਗ ਕੇ ਕਹਿੰਦਾ ਜਿਵੇਂ ਭਾਉਂਦੇ ਮਹਾਰਾਜ ਰੱਖ ਲਓ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜ੍ਹਦੇ ਆ ਉਹ ਗੁਰੂ ਦੇ ਚਰਨਾਂ ਚ ਪੈ ਕੇ ਕਹਿੰਦਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਆਓ ਅਰਦਾਸ ਕਰੀਏ ਫਿਰ ਸਮਾਪਤੀ ਕਿਉਂ ਇਹ ਸਾਰਾ ਕੁਝ ਤਾਂ ਸਾਡੀ ਝੋਲੀ ਵਿੱਚ ਪੈਣਾ ਜੇ ਆਪਾਂ ਅਰਦਾਸ ਕਰਕੇ ਮੰਗੀਏ ਅਖੀਰ ਤੇ ਅਰਦਾਸ ਕਰਨੀ ਸਿਖਾਈ ਹੈ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦਾ ਧੰਨਵਾਦ ਸਤਿਕਾਰਯੋਗ ਸਿੰਘ ਸਾਹਿਬ ਜੀ ਯਾਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹਨਾਂ ਦਾ ਧੰਨਵਾਦ ਭਾਈ ਸਾਹਿਬ ਜੀ ਦਾ ਧੰਨਵਾਦ ਸ਼ਬਦ ਦੀ ਸੇਵਾ ਕੀਤੀ ਆਪ ਸੰਗਤਾਂ ਦਾ ਧੰਨਵਾਦ ਕਰੋੜਾਂ ਵਾਰ ਸ਼ੁਕਰਾਨਾ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਇੱਕ ਵਾਰ ਅਰਦਾਸ ਕਰੋ ਮਿਲ ਕੇ ਸਾਰੇ ਕਹੀਏ ਪਾਤਸ਼ਾਹ ਨੂੰ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਜੀ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ ਫਿਰ ਸਮਾਪਤੀ ਹੈ ਜੀ
ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰ ਬਚਨੀ ਫਲ ਪਾਹੀ ਜੀਓ ਜਿਉਂ ਭਾਵੈ ਤਿਉਂ ਰਾਖੋ ਹਰ ਜੀਓ ਜਨ ਨਾਨਕ ਸ਼ਬਦ ਸਲਾਹੀ ਜੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।